पंकज सिमरो अंगद गुर अमर नित त्यावो हृदय श्री गुरु रामदास गुरु अर्जन नासक बिगनन के हार गोविंद शुभ मत श्री हर राय नमो कर जरी नमो श्री हर कृष्ण मनाऊं तेग बहादुर परम
कृपाल
वाहे गुरु परम
कृपाल
श्री गुरु गोविंद
सिंह पिसाला
तर तर पर पुन
पुन
सीसा पुन
पुन सीसा
बंदों
बार बार जगदीश
एकंकार सतगुरु
हैं प्रसाद सच हो
वाहे गुरु जी की
फतेह है बिघ्न विनाशन सोए
वाहे गुरु जी की फतेह
है
बिघ्न विनाशन सोए
दोहेरा मर्दन मन की मलन को नित दासन अनुकूल हरन मंगल सुख करन जय 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 मंगल मूल
वाहिगुरु जी का खालसा वाहिगुरु जी की फतेह परम सत्कार योग सन्मान योग गुरु का खालस रूप गुरु खालसा साध संगत वड्डे भाग हन के मेहरबान दया निध पतत पावन सतगुरु श्री गुरु ग्रंथ साहिब जी महाराज गुरदेव जी दे पावन पवित्र चरणा कमलां च सजे हुए संध्या वेले दे दीवाना च हाजरियां भर के नेता प्रति सतगुरां दा पावन पवित्र इतिहास श्री गुरु नानक देव साहिब जी महाराज जी दी पवित्र पावन अमृत कथा बहुत ही प्यार सत्कार श्रद्धा भावना नाल आप जी सरवण कर रहे हो जगत गुरु पिता सतगुरु गुरु नानक साहिब जी महाराज जी दी पावन कथा सरवण करन दा महात्म है जो ए कथा सुनया रगावे दुख पाप तेह निकट न आवे जेडे गुरमुख प्यारे प्यार सत्कार श्रद्धा नाल महाराज सतगुरु जी दी ए पावन पवित्र कथा नु सुनदे ने जां गायन करदे हन किसे भी प्रकार दा दुख पाप कलेश उना दे नेड़े नहीं आउंदा महाराज गुरु नानक साहिब जी श्री सुल्तानपुर साहिब विखे कौतक वरता रहे ने भाई भगीरथ जी दी संगत करके लाहौर दे रहण वाले शाहूकार भाई मन सुख ओह वी गुरु साहिब जी दी रंगण दे रंग विच रंगे गए ने महाराज गरीब नवाज पातशाह जी दे चरणा च लाहौर तो चल के सुल्तानपुर साहब आए हन पर मन दे विच निश्चा तां बणे जे गुरु साहिब जी कोई कला विखाउण ए इच्छा अपने मन दे विच रख के भाई मन सुख जी चल पए रस्ते चौंदियां भाई भगीरथ नूं कहण लगे भाई भगीरथ जी जे गुरु साहिब जी मेरा नां लै के बुलाउण तां मेरा मन दा निश्चा उहनां ते पक्का होवेगा मैं उहनां नूं अपना गुरु ते आप उहनां दा सिख बणांगा ਭਾਈ ਭਗੀਰਥ ਜੀ ਕਹਿਣ ਲੱਗੇ, ਕੋਈ ਵੱਡੀ ਗੱਲ ਨਹੀਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਸਤੇ, ਇਹੋ ਜਿਹੀਆਂ ਕਲਾਵਾਂ ਉੱਥੇ ਸੁੱਤੇ ਸਿੱਧੀ ਵਰਤਦੀਆਂ ਨੇ। ਜਿਸ ਵੇਲੇ ਸੁਲਤਾਨਪੁਰ ਸਾਹਿਬ ਆਏ, ਭਾਈ ਮਰਦਾਨੇ ਨੂੰ ਲਾਹੌਰ ਤੋਂ ਲਿਆਂਦਾ ਹੋਇਆ ਸੌਦਾ ਦਿੱਤਾ ਹੈ, ਭਾਈ ਭਗੀਰਥ ਜੀ ਆਏ ਤੇ ਮਹਾਰਾਜ ਜੀ ਨੇ ਆਖਿਆ, ਆਓ ਭਗੀਰਥ ਜੀ ਪਰਉਪਕਾਰੀ ਹੋ, ਤੁਹਾਡਾ ਸੁਭਾਅ ਮਲਿਆਗਰ ਚੰਦਨ ਸਮਾਨ ਹੈ ਕਿ ਆਪਣੀ ਸੰਗਤ ਕਰਨ ਵਾਲੇ ਇਸ ਸ਼ਾਹੂਕਾਰ ਭਾਈ ਮਨ ਸੁਖ ਨੂੰ ਵੀ ਆਪਣੇ ਨਾਲ ਲੈ ਆਏ ਹੋ। ਇਹ ਹੁਣ ਤੱਕ ਤਾਂ ਇਹਦਾ ਨਾਂ ਕੱਚਾ ਸੀ ਮਨ ਸੁਖ, ਪਰ ਹੁਣ ਅਸਲ ਵਿੱਚ ਮਨ ਦਾ ਸੁਖ ਪ੍ਰਾਪਤ ਕਰਨ ਲਈ ਇੱਥੇ ਆਇਆ। ਸੁਣਦਿਆਂ ਸਾਰ ਮਹਾਰਾਜ ਜੀ ਦੇ ਚਰਨੀ ਢਹਿ ਪਿਆ। ਮਹਾਰਾਜ ਜੀ ਨੇ ਨਾਮ ਭਗਤੀ ਦਾ ਉਪਦੇਸ਼ ਦ੍ਰਿੜ ਕਰਾਇਆ, ਆਖਿਆ, ਮਨ ਸੁਖ ਜੀ, ਪਹਿਲਾਂ ਆਪਣੇ ਤਨ ਦੀ ਹੰਤਾ ਛੱਡਣੀ, ਪਰਮੇਸ਼ਰ ਦਾ ਭਾਣਾ ਸਤ ਕਰਕੇ ਮੰਨਣਾ ਔਰ ਅਕਾਲ ਪੁਰਖ ਦਾ ਨਾਮ ਜਪਣਾ, ਇਹ ਤਿੰਨ ਕਰਨੀਆਂ ਨੇ ਗੁਰੂ ਕੇ ਸਿੱਖ ਦੀਆਂ, ਇਹ ਤੁਸੀਂ ਧਾਰਨ ਕਰਨੀਆਂ ਹਨ, ਇਹਦਾ ਅਭਿਆਸ ਕਰਨਾ। ਮਹਾਰਾਜ ਜੀ ਦੀ ਸ਼ਰਨ ਵਿਚ ਰਹਿ ਕੇ ਭਾਈ ਮਨ ਸੁਖ ਜੀ ਗੁਰੂ ਸਾਹਿਬ ਦੇ ਬਚਨ ਲਿਖ ਲੈਂਦੇ ਨੇ ਕਾਗਜ਼ ਤੇ, ਉਨ੍ਹਾਂ ਪਾਵਨ ਬਚਨਾਂ ਨੂੰ ਬਾਰ ਬਾਰ ਪੜ੍ਹ ਕੇ ਸ਼ਬਦਾਂ ਨੂੰ ਵਿਚਾਰਦੇ ਨੇ, ਆਗਿਆ ਲੈ ਕੇ ਕਈ ਵਾਰੀ ਲਾਹੌਰ ਚਲੇ ਜਾਂਦੇ ਨੇ, ਆਪਣੇ ਵਪਾਰ ਦਾ ਕੰਮ ਸੰਭਾਲਦੇ ਨੇ, ਫਿਰ ਮਨ ਚ ਇੱਛਾ ਹੁੰਦੀ ਹੈ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਲਾਹੌਰ ਤੋਂ ਫਿਰ ਸੁਲਤਾਨਪੁਰ ਸਾਹਿਬ ਆਉਂਦੇ ਨੇ। ਇਸ ਤਰ੍ਹਾਂ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਜੀਵਾਂ ਦੇ ਕਲਿਆਣ ਵਾਸਤੇ ਮੇਰੇ ਸਾਹਿਬ ਜੀ ਦੇ ਮਨ ਦਾ ਮਨੋਰਥ ਉਤਪੰਨ ਹੋਇਆ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੁਰਾਰਬਧ ਗ੍ਰੰਥ ਦੇ 28ਵੇਂ ਅਧਿਆਇ ਦੀ ਪ੍ਰਾਰੰਭਤਾ ਹੋ ਰਹੀ ਹੈ। ਮਹਾਕਵੀ ਕਵੀਰਾਜ ਚੂੜਾਮਣੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮੰਗਲ ਕਰਕੇ ਪਹਿਲੋ ਮਹਾਰਾਜ ਗੁਰੂ ਸਾਹਿਬ ਜੀ ਦੇ ਚਰਨ ਮਨਾ ਰਹੇ ਨੇ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਗੁਰੂ ਸ਼ਬਦ ਦਾ ਆਸਰਾ ਲੈਂਦੇ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਮਰਦਨ ਮਨ ਕੀ ਮਲਨ ਕੋ ਨਿਤ ਦਾਸਨ ਅਨੁਕੂਲ।
ਗੁਰੂ ਜੀ ਦੇ ਜੋ ਪਵਿੱਤਰ ਚਰਨ ਕਮਲ ਨੇ ਉਹ ਸਤਿਗੁਰੂ ਜੀ ਦੇ ਦਾਸਾਂ ਦੇ ਮਨਾਂ ਦੀ ਜੋ ਮੈਲ ਹੈ ਉਸ ਮੈਲ ਨੂੰ ਧੋ ਦੇਣ ਵਾਲੇ ਹਨ। ਮਰਦਨ ਕਹਿੰਦੇ ਨੇ ਮਲ ਕੇ ਧੋ ਦੇਣ ਨੂੰ। ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਕਮਲਾਂ ਦੀ ਜਿਹੜੀ ਕਲਾ ਹੈ ਉਹ ਗੁਰੂ ਕੇ ਸਿੱਖਾਂ ਦੇ ਮਨਾਂ ਦੀ ਜਿਹੜੀ ਮਲਨ ਭਾਵਨਾ ਹੈ ਮਲਨ ਭਾਵ ਹੈ ਉਸ ਮੈਲ ਨੂੰ ਮਰਦਨ ਕਰਕੇ ਧੋ ਦੇਣ ਵਾਲੀ ਹੈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਦਾ ਹੀ ਆਪਣੇ ਦਾਸਾਂ ਤੇ ਸੇਵਕਾਂ ਦੇ ਅਨੁਕੂਲ ਅਨੁਸਾਰ ਹੋ ਕੇ ਰਹਿੰਦੇ ਨੇ।
ਹਰਨ ਅਮੰਗਲ ਸੁਖ ਕਰਨ ਜੈ ਜੈ ਮੰਗਲ ਮੂਲ।
ਮੇਰੇ ਸਤਿਗੁਰੂ ਜੀ ਪਾਤਸ਼ਾਹ ਦੇ ਪਾਵਨ ਚਰਨ ਅਮੰਗਲ ਕਹਿੰਦੇ ਨੇ, ਜਿੱਥੇ ਖੁਸ਼ੀ ਨਾ ਹੋਵੇ ਉਹਨੂੰ ਥਾਂ ਨੂੰ ਅਮੰਗਲ ਕਹਿੰਦੇ ਨੇ ਦੁੱਖ। ਮਹਾਰਾਜ ਜੀ ਅਮੰਗਲਾਂ ਨੂੰ ਹਰ ਲੈਣ ਵਾਲੇ ਹਨ, ਦੁੱਖਾਂ ਨੂੰ ਹਰ ਕੇ ਤੇ ਸੁੱਖ ਦਾ ਪ੍ਰਕਾਸ਼ ਕਰਨ ਵਾਲੇ ਨੇ। ਐਸੇ ਮੰਗਲ ਦੇ ਮੂਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਕਮਲਾਂ ਦੀ ਜੈ ਹੋਵੇ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਆਪ ਜੀ ਦੇ ਚਰਨਾਂ ਦੀ ਸਦਾ ਜੈ ਹੋਵੇ, ਸਦਾ ਜੈ, ਸਦਾ ਜੈ। ਆਪ ਜੀ ਦੇ ਪਵਿੱਤਰ ਚਰਨ ਕਮਲ ਸਾਰੇ ਮੰਗਲਾਂ ਦਾ ਸਾਰੀਆਂ ਖੁਸ਼ੀਆਂ ਦਾ ਮੂਲ ਹਨ।
ਸਵਈਆ ਮੋਦੀ ਕੀ ਕ੍ਰਿਤ ਵਿਸਾਲ ਚਲੇ ਬੋ ਕਾਲ ਯਹੀ ਵਿਦ ਔਰ ਚਲਾਏ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਮੋਦੀ ਦੀ ਕਿਰਤ ਬੜੀ ਵਿਸ਼ਾਲ ਚੱਲ ਰਹੀ ਹੈ। ਸੁਲਤਾਨਪੁਰ ਸਾਹਿਬ ਮੋਦੀ ਖਾਨੇ ਵਿਚ ਹੱਟ ਸਾਹਿਬ ਚ ਬੈਠ ਕੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਹੁਤ ਲੰਮੇ ਸਮੇਂ ਤੱਕ ਮੋਦੀ ਖਾਨੇ ਦਾ ਕੰਮ ਚਲਾਇਆ ਹੈ।
ਬਾਲਾ ਰਹੇ ਨਿਜ ਸੰਗ ਸਦਾ ਉਚਰਿਓ ਇਤਿਹਾਸ ਕੋ ਜਾਏ ਬਣਾਏ।
ਭਾਈ ਸਾਹਿਬ ਭਾਈ ਬਾਲਾ ਜੀ ਸਦਾ ਮਹਾਰਾਜ ਜੀ ਦੇ ਨਾਲ ਹੀ ਰਹਿੰਦੇ ਸੀ। ਸੁਲਤਾਨਪੁਰ ਸਾਹਿਬ ਵੀ ਗੁਰੂ ਜੀ ਦੀ ਪਾਵਨ ਸੰਗਤ ਵਿਚ ਹੀ ਸਦਾ ਰਹਿੰਦੇ ਸਨ ਔਰ ਮਹਾਰਾਜ ਜੀ ਦੇ ਕੋਲ ਰਹਿ ਕੇ ਉਨ੍ਹਾਂ ਨੇ ਜੋ ਕੁਝ ਵੇਖਿਆ ਉਹ ਇਤਿਹਾਸ ਉਨ੍ਹਾਂ ਨੇ ਸ੍ਰੀ ਬਾਲੇ ਵਾਲੀ ਜਨਮ ਸਾਖੀ ਵਿਚ ਉਚਾਰਨ ਕਰਕੇ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਤ ਸਾਰੇ ਗੁਰਸਿੱਖਾਂ ਨੂੰ ਸੁਣਾਇਆ।
ਆਪਣ ਪੈ ਤਕੜੀ ਕਰ ਮੈਂ ਵਤ ਤੋਲਤ ਦੇ ਤੋਤ ਸਵਾਏ।
ਮਹਾਰਾਜ ਜੀ ਹੱਟ ਸਾਹਿਬ ਚ ਬੈਠਦੇ ਨੇ, ਮੋਦੀ ਖਾਨੇ ਚ ਬੈਠ ਕੇ ਆਪਣੇ ਹੱਥ ਵਿਚ ਤਕੜੀ ਪਕੜ ਕੇ ਉਸ ਤਕੜੀ ਵਿਚ ਸਦਾ ਹੀ ਤੋਲ ਤੋਲ ਕੇ ਤੇਰਾ ਤੇਰਾ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਆਏ ਹੋਏ ਗਾਹਕਾਂ ਵਪਾਰੀਆਂ ਤੇ ਜਾਚਕਾਂ ਦੀਆਂ ਝੋਲੀਆਂ ਭਰਦੇ ਨੇ।
ਕੋਮਲ ਬੋਲਤ ਬੋਲ ਅਮੋਲਕ ਲੋਕ ਕਰੀਤ ਸਭੈ ਰਖਾਏ।
ਮਹਾਰਾਜ ਜੀ ਕੋਲ ਕੋਈ ਵੀ ਚੱਲ ਕੇ ਆਵੇ ਸਤਿਗੁਰੂ ਜੀ ਸਭ ਨਾਲ ਮਿੱਠਾ ਬੋਲਦੇ ਹਨ। ਗੁਰਦੇਵ ਪਾਤਸ਼ਾਹ ਜੀ ਦੀ ਰਸਨਾ ਤੋਂ ਜਿਤਨੇ ਸ਼ਬਦ ਨਿਕਲਦੇ ਨੇ ਬੜੇ ਹੀ ਕੋਮਲ ਤੇ ਮਿੱਠੇ ਨੇ। ਮਿੱਠੇ ਮਿੱਠੇ ਬੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹੋਏ ਸਤਸੰਗੀਆਂ ਨਾਲ ਬੋਲਦੇ ਨੇ, ਔਰ ਇਕ ਇਕ ਬੋਲ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਕੀਮਤੀ ਅਮੋਲਕ ਹੈ, ਜਿਹਦਾ ਕੋਈ ਮੁੱਲ ਨਹੀਂ ਹੈ। ਇਕ ਇਕ ਬੋਲ ਸਤਿਗੁਰਾਂ ਦਾ ਅਮੋਲਕ ਹੈ। ਲੋਕ ਕਰੀਤੀ ਕਰਕੇ ਸੰਸਾਰ ਦੇ ਜਿੰਨੇ ਲੋਕ ਸੰਸਾਰੀ ਆਉਂਦੇ ਨੇ ਉਨ੍ਹਾਂ ਨਾਲ ਲੋਕ ਕਰੀਤੀਆਂ ਨਾਲ ਵੀ ਸਤਿਗੁਰੂ ਜੀ ਵਰਤ ਕੇ ਸਾਰਿਆਂ ਨੂੰ ਪ੍ਰਸੰਨ ਕਰਦੇ ਨੇ।
ਸੋਰਠਾ ਰਾਜੇ ਬੈਸ ਦੁਕਾਨ ਗਿਆਨ ਬਾਤ ਜਿਉ ਭਗਤ ਮੈਂ।
ਸਤਿਗੁਰੂ ਜੀ ਹੱਟ ਸਾਹਿਬ ਦੇ ਵਿਚ ਬੈਠੇ ਇਸ ਤਰ੍ਹਾਂ ਬਿਰਾਜਮਾਨ ਹੁੰਦੇ ਨੇ ਦੁਕਾਨ ਚ, ਇਸ ਤਰ੍ਹਾਂ ਸਤਿਗੁਰੂ ਜੀ ਨਿਵਾਸ ਰੱਖਦੇ ਨੇ ਜਿਵੇਂ ਭਗਤੀ ਵਿਚ ਗਿਆਨ ਦਾ ਨਿਵਾਸ ਹੁੰਦਾ ਹੈ। ਖਾਲਸਾ ਜੀ ਅਲੰਕਾਰ ਵੀ ਬਹੁਤ ਸੁੰਦਰ ਹੈ। ਭਾਈ ਸੰਤੋਖ ਸਿੰਘ ਜੀ ਬੰਨ ਰਹੇ ਨੇ ਕਿ ਸਤਿਗੁਰੂ ਜੀ ਮੋਦੀ ਖਾਨੇ ਵਿਚ ਇਸ ਤਰ੍ਹਾਂ ਨਿਵਾਸ ਰੱਖਦੇ ਨੇ ਜਿਵੇਂ ਭਗਤੀ ਵਿਚ ਗਿਆਨ ਦਾ ਨਿਵਾਸ ਹੁੰਦਾ ਹੈ। ਗਿਆਨ ਵਿਚ ਭਗਤੀ ਨਹੀਂ ਹੈ, ਭਗਤੀ ਵਿਚ ਗਿਆਨ ਹੈ। ਭਗਤੀ ਮੂਲ ਹੈ, ਭਗਤੀ ਤੋਂ ਅੱਗੇ ਤਤ ਗਿਆਨ ਦੀ ਉਤਪਤੀ ਹੁੰਦੀ ਹੈ। ਕਹਿੰਦੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੋਦੀ ਖਾਨੇ ਚ ਨਿਵਾਸ ਰੱਖਦੇ ਨੇ ਜਿਵੇਂ ਭਗਤੀ ਚ ਗਿਆਨ ਦਾ ਵਾਸਾ ਹੁੰਦਾ ਹੈ।
ਕੀਰਤ ਜੋਨ ਸਮਾਨ ਪਰਮ ਪਾਵਨੀ ਜਗਤ ਮੈਂ।
ਸਤਿਗੁਰੂ ਜੀ ਦੀ ਕੀਰਤੀ ਮਹਾਰਾਜ ਜੀ ਦੀ ਉਪਮਾ ਪੂਰਨਮਾਸ਼ੀ ਦੇ ਚੰਦਰਮਾ ਦੀ ਚਾਂਦਨੀ ਤੁਲ ਹੈ। ਜਿਵੇਂ ਪੂਰਨਮਾ ਦੀ ਚੰਦਰਮਾ ਦੀ ਰਾਤ ਸਾਰੇ ਪਾਸੇ ਚੰਦਰਮਾ ਦਾ ਪ੍ਰਕਾਸ਼ ਹੁੰਦਾ ਹੈ, ਚੰਦਰਮਾ ਦੀ ਲੋ ਹੁੰਦੀ ਹੈ, ਇਸੇ ਤਰ੍ਹਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਸਰਬ ਥਾਵਾਂ ਤੇ ਪ੍ਰਕਾਸ਼ਮਾਨ ਹੈ।
ਸਵਈਆ ਭੇਦ ਕੋ ਜਾਣੈ ਮਾਨਵ ਜੇ ਕਰ ਸੰਗਤ ਕੋਮਲ ਬੋਲ ਸੁਣੈ।
ਸਤਿਗੁਰਾਂ ਦਾ ਭੇਦ ਜਾਣਦੇ ਨੇ ਜਿਹੜੇ ਮਹਾਰਾਜ ਜੀ ਦੀ ਮਹਿਮਾ ਜਾਣਦੇ ਨੇ, ਕਿਉਂਕਿ ਬਹੁਤੇ ਹਾਲੇ ਵੀ ਅਣਜਾਣ ਹੀ ਸਨ, ਕਿਉਂਕਿ ਸਤਿਗੁਰੂ ਜੀ ਕਦੇ ਆਪਣਾ ਆਪ ਜਣਾਉਂਦੇ ਹੀ ਨਹੀਂ ਸਨ। ਤੇ ਜਿਹੜੇ ਬਹੁਤੇ ਸਤਸੰਗੀ ਮਹਾਰਾਜ ਜੀ ਦੀ ਸੰਗਤ ਕਰਨ ਵਾਲੇ ਪ੍ਰੇਮੀ ਨੇ, ਜਿਹੜੇ ਸਤਿਗੁਰਾਂ ਦਾ ਭੇਦ ਜਾਣਦੇ ਨੇ, ਉਹ ਮਹਾਰਾਜ ਜੀ ਦੀ ਸੰਗਤ ਕਰਕੇ ਬੜੇ ਬੜੇ ਕੋਮਲ ਤੇ ਮਿੱਠੇ ਬਚਨ ਜੋ ਸਤਿਗੁਰੂ ਜੀ ਮੁਖੋਂ ਉਚਾਰਦੇ ਨੇ ਬੜੇ ਗਉ ਨਾਲ, ਪਿਆਰ ਨਾਲ, ਸ਼ਰਧਾ ਨਾਲ, ਭਾਵਨਾ ਨਾਲ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਕਹੇ ਹੋਏ ਪਵਿੱਤਰ ਬਚਨਾਂ ਨੂੰ ਸੁਣਦੇ ਹਨ।
ਲੋਚਨ ਗੋਚਰ ਸੋਚ ਵਿਮੋਚਨ ਰੂਪ ਬਿਲੋਕਤ ਧਨ ਮਨੈ।
ਸੱਚੇ ਪਾਤਸ਼ਾਹ ਜੀ ਦੇ ਨੇਤਰ ਬਹੁਤ ਹੀ ਸੁੰਦਰ ਕਮਲ ਦੇ ਸਮਾਨ ਖਿੜੇ ਹੋਏ, ਸਤਿਗੁਰਾਂ ਦਾ ਚਿਹਰਾ ਬਹੁਤ ਸੁੰਦਰ ਹੈ, ਵਿਭੂਤੀ ਵਾਲਾ ਹੈ, ਕ੍ਰਾਂਤੀ ਵਾਲਾ ਹੈ। ਔਰ ਜਿਹੜਾ ਵੀ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਦਰਸ਼ਨ ਆਪਣੇ ਨੇਤਰਾਂ ਨਾਲ ਕਰਦਾ ਹੈ, ਵੇਖਦਿਆਂ ਉਹਦੀ ਜ਼ੁਬਾਨ ਤੋਂ ਇਹੀ ਸ਼ਬਦ ਨਿਕਲਦਾ, ਹੇ ਗੁਰੂ ਨਾਨਕ ਸਾਹਿਬ ਤੁਸੀਂ ਧਨ ਹੋ, ਧਨ ਹੋ, ਧਨ ਹੋ। ਮਹਾਰਾਜ ਜੀ ਦੇ ਦਰਸ਼ਨ ਪਰਸਦਿਆਂ ਹੀ ਇਸ ਤਰ੍ਹਾਂ ਦਰਸ਼ਨ ਕਰਨ ਵਾਲਿਆਂ ਦੀ ਰਸਨਾ ਤੋਂ ਸਤਿਗੁਰਾਂ ਪ੍ਰਤੀ ਧਨ ਸ਼ਬਦ ਨਿਕਲਦਾ ਹੈ।
ਸ੍ਰੀ ਮੁਖ ਤੋਂ ਲੱਖ ਕੈ ਅਧਿਕਾਰ ਭਲੇ ਭਗਤੀ ਪੁਨ ਗਿਆਨ ਬਣੈ।
ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਸੰਗਤ ਵਿਚ ਆਏ ਹੋਏ ਸਤਸੰਗੀਆਂ ਨੂੰ ਵੇਖਦੇ ਨੇ। ਜਿਹੜਾ ਕੋਈ ਯੋਗ ਅਧਿਕਾਰੀ ਹੁੰਦਾ, ਭਲਾ ਅਧਿਕਾਰੀ ਹੁੰਦਾ ਕਿ ਇਹ ਭਗਤੀ ਦਾ ਅਧਿਕਾਰੀ ਹੈ, ਗਿਆਨ ਦਾ ਅਧਿਕਾਰੀ ਹੈ, ਉਹਨੂੰ ਅਧਿਕਾਰੀ ਜਾਣ ਕੇ ਸਤਿਗੁਰੂ ਜੀ ਆਪਣੇ ਮੁਖੋਂ ਉਪਦੇਸ਼ ਦਿੰਦੇ ਨੇ।
ਕਿਉਂ ਨਾ ਕਹੋ ਤਿੰਨ ਗਿਆਨ ਹੋਵੇ ਜਗਤੇਸ਼ਵਰ ਕੋ ਗੁਰ ਜੋਨ ਬਣੇ।
ਮਹਾਰਾਜ ਜੀ ਭਗਤੀ ਔਰ ਗਿਆਨ ਦਾ ਉਪਦੇਸ਼ ਬਖਸ਼ਦੇ ਨੇ ਆਪਣੀ ਸੰਗਤ ਵਿਚ ਆਏ ਹੋਏ ਅਧਿਕਾਰੀਆਂ ਨੂੰ, ਤੇ ਕਹਿੰਦੇ ਕਿਉਂ ਨਾ ਹੋਵੇ ਉਹਨਾਂ ਅੰਦਰ ਗਿਆਨ, ਕਿਉਂ ਨਾ ਹੋਵੇ ਉਹਨਾਂ ਦੇ ਅੰਦਰ ਭਗਤੀ ਜਿਨ੍ਹਾਂ ਦੇ ਗੁਰੂ ਖੁਦ ਪਰਮੇਸ਼ਰ ਗੁਰੂ ਨਾਨਕ ਸਾਹਿਬ ਆਪ ਬਣੇ ਹੋ। ਉਹਨਾਂ ਅੰਦਰ ਗਿਆਨ ਕਿਉਂ ਨਾ ਹੋਵੇ, ਉਹਨਾਂ ਅੰਦਰ ਭਗਤੀ ਕਿਉਂ ਨਾ ਹੋਵੇ ਜਿਨ੍ਹਾਂ ਦੇ ਗੁਰੂ ਖੁਦ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ गुरु नानक साहब दे स्वरूप च प्रगट हो के आप जिन्हां दे गुरुदेव बने ने
सुल्तानपुरे मैं केतक मानव ज्ञान सपन पे सुख पाए।
सुल्तानपुर साहब च अनेकां व्यक्ति महाराज जी दे दर्शन करके गुरु साहब दी संगत करके ज्ञान च संपन्न हो गए, उन्हां नूं ज्ञान प्राप्त हो गया, आत्म ज्ञानी हो गए ने, ब्रह्म ज्ञान दी उन्हां नूं प्राप्ति हो गई है, और ज्ञान नूं प्राप्त करके ज्ञान संपन्न होके उन्हां ने सुख प्राप्त कीता है।
नुत निंद तजी समता सर जी लरजी अवेक की फौज पजाए।
इन्हां नूं महाराज गुरु नानक साहब दी संगत करके ब्रह्म ज्ञान प्राप्त होया है, उन्हां ने उस्तत ते निंदा दोवें ही त्याग दित्तियां ने, सुख ते दुख नूं सम करके जानन लग पए ने, और जड़ी अवेक ते अज्ञानता दी फौज है ओ ना आत्म ज्ञानियां ने अपने अंदरों भजा ही दित्ती है गुरु साहब दी कृपा नाल। दुख सुख विच बिरती सम हो गई है, और अवेक ते अज्ञान दी जो पखंड दी फौज है ओ अपने हिरदे विचों उन्हां ने त्याग के भजा दित्ती है।
कली काल कराल विशाल बिखे कृपाल गुरु जन लीन बचाए।
कली काल दा महा भयानक समा जिहदे विच बड़े बड़े जीव पाप गति नूं प्राप्त हो रहे सन, एहो जे कलयुग दे घोर भयानक समे विच कृपालू सतगुरां ने दया करके अपनी शरण विच आए हुए जना ते सेवकां नूं हथ दे के बचा लिया, उन्हां नूं कलयुग दे इस गहर समुंदर विच गोते नहीं खाण दिते, जिहड़े सतगुरां दी शरण च आ गए उन्हां नूं खुद निरंकार सतगुरु गुरु नानक साहब ने बां फड़ के रख लिया बचा लिया है।
पर डिंब वडे पर चंड भए तिन खंडन को मन लाल से आए।
महाराज गुरु नानक साहब जी ने ध्यान धर के वेख्या संसार दा वरतारा, वेख्या के जगत दे जीव पखंड दी पूजा करदे ने, पखंड करके दंभ करके जीव ग्रसे होए ने, ते बड़े बड़े भारी पखंड उन्हां जीवां ने धारण कीते होए ते अनेकां लोकां नूं उस पखंड करके लुट रहे ने। सतगुरु जी दे मन च ख्याल आया कि हुण इन्हां पखंडियां दे पखंड जिहड़े ने ओह खंडने चाहीदे ने, क्योंकि हुण सतगुरु जी उदासी करना चाहुंदे ने, पहली उदासी सुल्तानपुर साहब तों। विचार आई मेरे साहब दे हिरदे च कि पखंड सिरे चढ़ के बोल रहा है कली काल दा समा है, अज भी खालसा जी पखंड दी पूजा है, उदों भी पखंड दी पूजा सी, जिथे को जद पखंड विखावा हुंदा उत्थे लोग जाके नतमस्तक हुंदे नमस्कारां करदे ने। महाराज सतगुरु जी कहण लगे कि पखंड है ते पखंड दा ते धर्म दा सुमेल नहीं है, उस पखंड दा खंडन करना चाहिदा, पखंड नूं तोड़ना चाहिदा, पखंड नूं खंडना चाहिदा, ए फुरना मेरे सतगुरु गुरु नानक साहिब दे मन विच आया है।
पावलावन ज्ञान तरोवर को बरबात पली उर बीच विचारे।
इस संसार दे विच ज्ञान दा दरख्त लाउण वास्ते के संसार विच किहो जिहा ज्ञान दा तरोवर दरख्त ला दईए जिस ज्ञान दे दरख्त तों संसार दे समस्त जीव ज्ञान लै सकण और पखंड दा त्याग कर सकण, दंभ दा त्याग कर सकण, इहो जे ज्ञान दा इक महा दरख्त विशाल दरख्त ते संसार च लाइए, ए विचार गुरु नानक साहब ने हिरदे च विचारी है कि पखंड दा खंडन करके ज्ञान दा दरख्त ते संसार विच लाउणा चाहीदा है, जिहदे नाल इह पखंड दा नाश हो जाए, ए विचार मेरे सतगुरां ने अपने हिरदे च विचारी है।
मन नीम को बीजन प्रेम सुने वदंग भगती तुक मूल दियारे।
खालसा जी हुण दरख्त केड़ा लाउणा है? महाराज जी कहिंदे दरख्त लाउण वास्ते सब तों पहला जमीन चाहीदी है, श्रेष्ठ जमीन, कलरी नहीं, जिथे दरख्त उग सके। ओ जमीन केड़ी है? महाराज कहिंदे अपने मन नूं नीवा कर लेना। मन नीव इन्ना नीवा कर लेना कि हम तज ਭਲੋ ਸਭ ਕੋਏ। ਇਹ ਗੱਲ ਕਹਿਣ ਵਿੱਚ ਸੁਖਾਲੀ ਹੋ ਸਕਦੀ ਹੈ ਪਰ ਆਪਣੇ ਜੀਵਨ ਵਿੱਚ ਅਮਲੀ ਰੂਪ ਚ ਲਿਆਉਣਾ ਬਹੁਤ ਹੀ ਕਠਿਨ ਹੈ, ਕਿਉਂਕਿ ਸਾਡੀ ਬਿਰਤੀ ਤਾਂ ਇਹ ਬਣੀ ਹੋਈ ਹੈ, ਮੈਂ ਸ੍ਰੇਸ਼ਟ ਹਾਂ, ਮੈਂ ਸਰਵੋਤਮ ਹਾਂ, ਮੇਰੇ ਤੋਂ ਭਲਾ ਹੋਰ ਕੌਣ ਹੋ ਸਕਦਾ ਹੈ। ਪਰ ਗੁਰਮੁਖਤਾਈ ਕਹਿੰਦੀ ਹੈ ਇਹਦੇ ਤੋਂ ਉਲਟ ਅਵਸਥਾ, ਮੈਂ ਬੁਰਾ ਹਾਂ, ਮੈਂ ਔਗਣਾਂ ਦਾ ਭਰਿਆ, ਗੁਨਾਹਾਂ ਦਾ ਭਰਿਆ ਹਾਂ, ਮੈਨੂੰ ਛੱਡ ਕੇ ਹੋਰ ਬੁਰਾ ਕੌਣ ਹੋ ਸਕਦਾ ਹੈ। ਐਸਾ ਮਨ ਨੀਵਾਂ ਕਰ ਲੈਣਾ, ਮਨ ਨੀਵ, ਜਿਸ ਵੇਲੇ ਮਨ ਨੀਵਾਂ ਹੋ ਜਾਏਗਾ, ਵਿਨਿਮਰਤਾ ਸਹਿਤ ਹੋ ਜਾਏਗਾ, ਇਹਦੇ ਵਾਸਤੇ ਸਾਧਨ ਹੁੰਦੇ ਨੇ। ਮਨ ਵੀ ਨੀਵਾਂ ਖਾਲਸਾ ਜੀ ਏਦਾਂ ਨਹੀਂ ਹੁੰਦਾ ਗੱਲਾਂ ਬਾਤਾਂ ਨਾਲ, ਮਨ ਨੀਵਾਂ ਕਰਨ ਵਾਸਤੇ ਵੀ ਸਾਧਨਾ ਹੈ, ਉਹ ਸਾਧਨਾ ਹੈ ਗੁਰੂ ਕੀ ਸੇਵਾ, ਸਤਪੁਰਖਾਂ ਦੀ ਸੇਵਾ, ਸਾਧ ਸੰਗਤ ਦੀ ਸੇਵਾ, ਗੁਰੂ ਕੀਆਂ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ, ਗੁਰੂ ਦਰਬਾਰ ਵਿਚ ਝਾੜੂ ਫੇਰਨ ਦੀ ਸੇਵਾ, ਜੂਠੇ ਬਰਤਨ ਮਾਂਜਣ ਦੀ ਸੇਵਾ, ਕਿ ਮਨ ਨੀਵਾਂ ਹੋ ਜਾਏ। ਜੇ ਇਹ ਸਾਰੇ ਕੰਮ ਕਰਦਿਆਂ ਵੀ ਮਨ ਨੀਵਾਂ ਨਹੀਂ ਹੁੰਦਾ ਤੇ ਇਹਦਾ ਮਤਲਬ ਹੈ ਅਸੀਂ ਸੇਵਾ ਨਹੀਂ ਕਰ ਰਹੇ, ਵਿਖਾਵਾ ਕਰ ਰਹੇ ਹਾਂ, ਸੇਵਾ ਨਹੀਂ ਕਰ ਰਹੇ, ਪਖੰਡ ਕਰ ਰਹੇ ਹਾਂ। ਤੇ ਜੇ ਇਹ ਸਾਰੀਆਂ ਸੇਵਾਵਾਂ ਕਰਦਿਆਂ ਮਨ ਨੀਵਾਂ ਹੁੰਦਾ ਹੈ ਤਾਂ ਸਮਝ ਲੈਣਾ ਕਿ ਅਸਰ ਹੋ ਰਿਹਾ, ਅਸਰ ਕਬੂਲ ਰਿਹਾ ਮਨ। ਜਿਸ ਵੇਲੇ ਮਨ ਨੀਵਾਂ ਹੋ ਜਾਏ ਫਿਰ ਇਹ ਜ਼ਮੀਨ ਬਣ ਗਈ। ਇਸ ਜ਼ਮੀਨ ਦੇ ਵਿੱਚ ਫਿਰ ਮਹਾਰਾਜ ਜੀ ਕਹਿੰਦੇ ਬੀਜ ਬੀਜਣਾ, ਕਿਹੜਾ? ਪ੍ਰੇਮ ਦਾ। ਬੀਜਨ ਪ੍ਰੇਮ, ਬੀਜ ਕਿਹੜਾ ਬੀਜਣਾ? ਪ੍ਰੇਮ ਦਾ। ਪ੍ਰੇਮ ਦਾ ਬੀਜ ਇਸ ਨੀਵੇਂ ਹੋਏ ਮਨ ਵਿੱਚ ਹਮੇਸ਼ਾ ਫਲੀਭੂਤ ਹੋ ਸਕਦਾ, ਬੀਜਿਆ ਜਾ ਸਕਦਾ। ਮਨ ਨੀਵਾਂ ਤੇ ਕਿਸੇ ਪ੍ਰਤੀ ਪ੍ਰੇਮ ਜਾਗ ਸਕਦਾ? ਜੇ ਮਨ ਦੇ ਵਿੱਚ ਨਿਮਰਤਾ ਹਲੀਮੀ ਹੈ ਹੀ ਨਹੀਂ, ਹੈਂਕੜ ਤੇ ਹੰਕਾਰ ਤੇ ਹਉਮੈ ਨਾਲ ਹੀ ਮਨ ਆਫਰਿਆ ਫਿਰਦਾ, ਫਿਰ ਕਿਸੇ ਨਾਲ ਪ੍ਰੀਤ ਨਹੀਂ ਜਾਗਦੀ, ਕਿਸੇ ਨਾਲ ਪ੍ਰੇਮ ਨਹੀਂ ਜਾਗਦਾ। ਸਾਹਿਬ ਕਹਿਣ ਲੱਗੇ ਮਨ ਨੀਵਾਂ ਕਰਕੇ ਫਿਰ ਇਸ ਧਰਤੀ ਵਿੱਚ ਪ੍ਰੇਮ ਦਾ ਬੀਜ ਬੀਜਣਾ ਹੈ। ਸੋ ਨੇਮ ਵਧੰ, ਫਿਰ ਭਲੇ ਨੇਮ ਕਰਮ ਕਰਨੇ। ਨੇਮ ਕੀ ਹੈ? ਜੋ ਗੁਰੂ ਸਾਹਿਬ ਨੇ ਦੱਸਿਆ ਉਹ ਨਿਤਨੇਮ ਕਰਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਇਹ ਗੁਰਸਿੱਖ ਦਾ ਨਿਤਨੇਮ ਹੈ। ਇਹ ਨੇਮ ਫਿਰ ਉਸ ਬੀਜ ਨੂੰ ਵਧਾਉਂਦਾ, ਉਸ ਦਰਖਤ ਨੂੰ ਵਧਾਉਂਦਾ ਹੈ। ਸੋ ਨੇਮ ਵਧੰ, ਨੇਮ ਕਰਾਂਗੇ ਤੇ ਉਹ ਪ੍ਰੇਮ ਦਾ ਬੀਜ ਧਰਤੀ ਤੋਂ ਉੱਗੇਗਾ। ਜੇ ਨਿਤਨੇਮ ਨਹੀਂ ਹੈ, ਨੇਮ ਨਹੀਂ ਹੈ, ਤੇ ਫਿਰ ਉਹ ਪ੍ਰੇਮ ਦਾ ਬੀਜ ਅੰਕੁਰਿਤ ਨਹੀਂ ਹੋ ਸਕਦਾ। ਪ੍ਰੇਮ ਰੂਪੀ ਬੀਜ ਬੀਜਣ ਤੋਂ ਬਾਅਦ ਫਿਰ ਨੇਮ ਵੀ ਜ਼ਰੂਰੀ ਹੈ। ਕਈ ਕਹਿੰਦੇ ਜੀ ਪ੍ਰੇਮ ਹੋਣਾ ਚਾਹੀਦਾ, ਨੇਮ ਦੀ ਕੀ ਲੋੜ ਹੈ? ਨੇਮ ਹੀ ਪ੍ਰੇਮ ਜਗਾਉਂਦਾ ਹੈ, ਨੇਮ ਤੋਂ ਬਿਨਾਂ ਪ੍ਰੇਮ ਸਫੁਰਤ ਹੋ ਹੀ ਨਹੀਂ ਸਕਦਾ। ਤੇ ਮਹਾਰਾਜ ਜੀ ਕਹਿੰਦੇ ਪ੍ਰੇਮ ਰੂਪੀ ਉਸ ਬੀਜ ਨੂੰ ਨੇਮ ਨਾਲ ਵਧਾਉਣਾ ਹੈ, ਨਿਤਨੇਮ ਕਰਦੇ ਹਾਂ। ਫਿਰ ਭਗਤੀ ਤੁਕ, ਤੁਕ ਕਹਿੰਦੇ ਨੇ ਛਿੱਲੜ ਨੂੰ। ਜਦੋਂ ਦਰਖਤ ਉੱਗਦਾ ਹੈ, ਫਲੀਭੂਤ ਹੁੰਦਾ, ਤੇ ਉਸ ਦਰਖਤ ਦੀ ਇੱਕ ਛਿੱਲ ਵੀ ਹੁੰਦੀ। ਮਹਾਰਾਜ ਕਹਿੰਦੇ ਜਿਹੜਾ ਇਹ ਗਿਆਨ ਦਾ ਦਰਖਤ ਅਸੀਂ ਕਹਿ ਰਹੇ ਨਾ ਬੀਜਣ ਵਾਸਤੇ, ਇਸ ਗਿਆਨ ਰੂਪੀ ਦਰਖਤ ਦਾ ਬੀਜ ਹੈ ਪ੍ਰੇਮ, ਔਰ ਜਿਹੜੀ ਥਾਂ ਤੇ ਬੀਜਿਆ ਉਹ ਹੈ ਮਨ ਨੀਵਾਂ ਥਾਂ ਕਰਨਾ, ਔਰ ਫਿਰ ਨਿਤਨੇਮ ਦੇ ਨਾਲ ਇਹ ਦਰਖਤ ਵਧਿਆ, ਵਿਸਥਾਰ ਹੋਇਆ ਇਹਦਾ। ਇਹ ਪਾਤਸ਼ਾਹ ਕਹਿੰਦੇ ਫਿਰ ਇਸ ਦਰਖਤ ਦੀ ਜਿਹੜੀ ਛਿੱਲੜ ਹੈ ਉਹ ਕੀ ਹੈ? ਭਗਤੀ, ਪਰਮੇਸ਼ਰ ਦੀ ਭਗਤੀ, ਉਹ ਇਹਦੀ ਛਿੱਲ ਹੈ। ਤੇ ਫਿਰ ਮੂਲ ਦਿਆਰੀ, ਦਇਆ ਕਰਨੀ ਜੀਵਾਂ ਤੇ, ਇਸ ਦਰਖਤ ਦੀ ਜੜ ਹੈ। ਜੜ ਤੋਂ ਬਿਨਾਂ ਦਰਖਤ ਨਹੀਂ ਨਾ ਆਉਂਦਾ। ਮਹਾਰਾਜ ਕਹਿੰਦੇ ਇਸ ਗਿਆਨ ਰੂਪੀ ਤਰੋਵਰ ਦੀ, ਦਰਖਤ ਦੀ ਜੋ ਜੜ ਹੈ ਉਹ ਦਇਆ ਹੈ, ਸਮਸਤ ਜੀਵਾਂ ਤੇ ਦਇਆ ਕਰਨੀ। ਇਹ ਨਹੀਂ ਕਿ ਕੇਵਲ ਆਪਣਿਆਂ ਤੇ ਦਇਆ ਕਰਨੀ, ਦਇਆ ਜੋ ਸਮਸਤ ਤੇ ਹੋਵੇ, ਸਾਰਿਆਂ ਤੇ ਹੋਵੇ, ਉਹ ਦਇਆ ਹੀ ਇਸ ਦਰਖਤ ਦਾ ਮੂਲ ਜੜ ਹੈ।
ਸਮਤਾ ਅਲਬਾਲ ਕਲਾਲ ਸਤੰਗ, ਸੁਚ ਸਿੰਚਨ ਕੈ ਤ੍ਰਿਤ ਜਾ ਰਖਵਾਰੇ।
ਤਰੀਬਨ ਬਾਜ ਪਾਤਸ਼ਾਹ ਕਹਿੰਦੇ ਸਮ ਬਿਰਤੀ ਰੱਖਣੀ, ਦੁੱਖ ਤੇ ਸੁੱਖ ਵਿਚ, ਉਸਤਤ ਤੇ ਨਿੰਦਾ ਵਿਚ। ਉਸਤਤ ਸੁਣਦਿਆਂ ਮਨ ਮਾਨੀ ਨਾ ਹੋਵੇ, ਤੇ ਨਿੰਦਾ ਸੁਣਦਿਆਂ ਮਨ ਦੋਹੀ ਨਾ ਹੋਵੇ। ਆਪਣੀ ਉਸਤਤ ਸੁਣ ਕੇ, ਆਪਣੀ ਨਿੰਦਾ ਸੁਣ ਕੇ ਇੱਕ ਸਮ ਬਿਰਤੀ ਰੱਖਣੀ। ਮਹਾਰਾਜ ਜੀ ਕਹਿਣ ਲੱਗੇ, ਇਹੀ ਇਸ ਅਲਬਾਲ ਇਹਦੇ ਦਰਖਤ ਦੇ ਪੱਤੇ ਹਨ। ਔਰ ਸੋਚ ਦੇ ਨਾਲ, ਸੁਚਮਤਾ ਦੇ ਨਾਲ ਇਸ ਦਰਖਤ ਨੂੰ ਸਿੰਚਣਾ। ਪਾਣੀ ਵੀ ਤਾਂ ਚਾਹੀਦਾ ਨਾ, ਸੋਚ ਰੱਖਣੀ, ਸੋਚ ਦੇ ਪਹਿਰੇ ਚ ਵਰਤਣਾ। ਮਹਾਰਾਜ ਜੀ ਨੇ ਜਦੋਂ ਪੰਜਾਂ ਪਿਆਰਿਆਂ ਦੇ ਜਾਮਿਆਂ ਵਿਚ ਆ ਕਰਕੇ ਅਮਰ ਦੀ ਦਾਤ ਦੇ ਦਿੱਤੀ, ਫਿਰ ਨਾਲ ਇਹ ਵੀ ਲਾਗੂ ਕਰ ਦਿੱਤਾ, ਗੁਰਸਿੱਖਾਂ ਸੋਚ ਵੀ ਰੱਖਣੀ। ਤੇ ਸੋਚ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਗੁਰੂ ਨਾਨਕ ਸਾਹਿਬ ਵੀ ਸੋਚ ਰਹੇ ਨੇ, ਕਹਿ ਰਹੇ ਨੇ ਕਿ ਸੋਚ ਦੇ ਨਾਲ ਫਿਰ ਇਸ ਦਰਖਤ ਨੂੰ ਸਿੰਚਣਾ ਹੈ। ਤ੍ਰਿਤ ਜਾ ਰਖਵਾਰੀ, ਧੀਰਜ ਰੱਖਣਾ ਇਸ ਦਰਖਤ ਦੀ ਰਖਵਾਲੀ ਹੈ। ਨਹੀਂ ਤਾਂ ਕੋਈ ਵੀ ਪਸ਼ੂ ਆ ਕੇ ਉਜਾੜ ਜਾਏ, ਕੋਈ ਵੀ ਜਾਨਵਰ ਆ ਕੇ ਘਸਰ ਕੇ ਇਸ ਦਰਖਤ ਨੂੰ ਤੋੜ ਜਾਏ, ਇਹਦੀ ਰਾਖੀ ਵੀ ਕਰਨੀ ਪੈਣੀ ਤੇ ਰਾਖੀ ਹੋਣੀ ਹੈ ਧੀਰਜ ਨਾਲ। ਧੀਰਜ ਹੀ ਇਸ ਦਰਖਤ ਦੀ ਰਖਵਾਲੀ ਕਰਨਾ ਹੈ।
ਧਰਮ ਅੰਕੁਰ ਸੰਕਲ ਕਰਮ ਦਲੰ ਜੇ ਸਾਖ ਬੜੀ ਸੁਮਤੀ ਸੁਖ ਵਾਰੇ।
ਮਹਾਰਾਜ ਜੀ ਕਹਿੰਦੇ ਦੇ ਵਿੱਚੋਂ ਧਰਮ ਰੂਪੀ ਅੰਗੂਰ ਪੈਦਾ ਹੁੰਦਾ ਹੈ, ਧਰਮ ਰੂਪੀ ਅੰਕੁਰ ਜਾਗਦਾ ਹੈ। ਔਰ ਫਿਰ ਮਹਾਰਾਜ ਜੀ ਕਹਿੰਦੇ ਸ੍ਰੇਸ਼ਟ ਕਰਮ ਕਰਨੇ ਇਹੀ ਇਸ ਦਰਖਤ ਦੇ ਪੱਤੇ ਨੇ, ਔਰ ਜੋ ਸ੍ਰੇਸ਼ਟ ਮਤ ਹੈ ਸੁਖ ਦੇਣ ਵਾਲੀ, ਸੁਖ ਵਾਲੀ, ਉਹੀ ਇਸ ਦਰਖਤ ਦੀਆਂ ਲੰਮੀਆਂ ਸ਼ਾਖਾਵਾਂ ਹਨ।
ਹਰ ਨਾਮ ਅਪਾਰੀ ਫੁੱਲ ਲੱਗੇ,
ਹਰੀ ਦੇ ਪਵਿੱਤਰ ਨਾਮ ਦੇ ਜਿਹੜੇ ਅਪਾਰ ਬੇਅੰਤੀ ਫੁੱਲ ਲੱਗੇ ਇਸ ਦਰਖਤ ਨੂੰ, ਹਰੀ ਨਾਮ ਦੇ ਉਹ ਫੁੱਲ ਇਸ ਦਰਖਤ ਨੂੰ ਲੱਗੇ ਹੋਏ, ਖਿੜੇ ਹੋਏ ਨੇ।
ਨਿਜ ਰੂਪ ਪਛਾਣ ਫਲਿਓ ਫਲ ਭਾਰੇ,
ਆਪਣੇ ਨਿਜ ਸਰੂਪ ਨੂੰ ਜਾਣ ਲੈਣਾ ਇਹੀ ਇਸ ਦਰਖਤ ਨੂੰ ਫਲ ਦਾ ਲੱਗਣਾ ਹੈ। ਇਹ ਦਰਖਤ ਬਾਹਰ ਨਹੀਂ ਲੱਗਾ, ਅੰਦਰ ਲੱਗਾ ਹੋਇਆ। ਪਾਤਸ਼ਾਹ ਕਹਿੰਦੇ ਜਦੋਂ ਆਪਣੇ ਨਿਜ ਸਰੂਪ ਨੂੰ ਜਾਣ ਲਿਆ, ਨਿਜ ਸਰੂਪ ਨੂੰ ਜਾਣ ਲੈਣਾ ਹੀ ਇਸ ਦਰਖਤ ਦੇ ਉੱਤੇ ਭਾਰੀ ਫਲਿਆ ਹੋਇਆ ਰਸ ਵਾਲਾ ਫਲ ਹੈ।
ਰਸ ਪੂਰਨ ਹੈ ਸੁਖ ਆਤਮ ਮ੍ਰਿਤ, ਅੰਮ੍ਰਿਤ ਕੀ ਛਾਉ ਟਰੈ ਨੈ ਟਾਰੇ।
ਔਰ ਉਸ ਫਲ ਦੇ ਵਿੱਚ ਮਹਾਰਾਜ ਜੀ ਕਹਿਣ ਲੱਗੇ, ਆਤਮਾ ਦਾ ਰਸ ਭਰਿਆ ਹੋਇਆ, ਉਹਦੇ ਵਿੱਚ ਭਾਰੀ ਰਸ ਪਰਮੇਸ਼ਰ ਦੇ ਨਾਮ ਦੇ ਵਿੱਚ, ਉਹ ਫਲ ਦੇ ਵਿੱਚ ਜਿਹੜਾ ਆਪਣੇ ਸਰੂਪ ਨੂੰ ਪਛਾਣ ਲਿਆ, ਉਹਦੇ ਵਿੱਚ ਭਗਤੀ ਦਾ ਰਸ ਮਿਲਿਆ ਹੋਇਆ। ਤੇ ਫਿਰ ਜਿੱਥੇ ਭਗਤੀ ਦਾ ਰਸ ਮਿਲਿਆ ਹੋਇਆ, ਮਹਾਰਾਜ ਜੀ ਕਹਿੰਦੇ ਜਿਹੜੀ ਮੌਤ ਰੂਪੀ ਧੁੱਪ ਹੈ, ਉਸ ਮੌਤ ਰੂਪੀ ਧੁੱਪ ਤੋਂ ਬਚਣ ਵਾਸਤੇ ਇਸ ਗਿਆਨ ਰੂਪੀ ਤਰੋਵਰ ਦੀ ਛਾਂ ਉਹ ਸੁਖ ਦੇਣ ਵਾਲੀ ਹੈ। ਇਸ ਗਿਆਨ ਰੂਪੀ ਦਰਖਤ ਦੀ ਛਾਂ ਹੇਠਾਂ ਆਏ ਹੋਏ ਜੀਵ ਨੂੰ ਮੌਤ ਦੀ ਧੁੱਪ ਨਹੀਂ ਵਿਆਪਦੀ, ਉਹ ਸਦਾ ਵਾਸਤੇ ਅਮਰ ਹੋ ਜਾਂਦੇ ਨੇ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ।
ਪਸਮੋ ਚਰੈ ਨੇ ਯਾ ਬਿਦ ਤੋਂ ਸਤ ਸੰਗਤ ਕੀ ਚੋਂ ਪਾਸੈ ਬਾਰੇ।
ਕਹਿਣ ਲੱਗੇ ਵੀ ਮੋਹ ਰੂਪੀ ਪਸ਼ੂ ਇਸ ਦਰਖਤ ਨੂੰ ਚਰ ਨਾ ਜਾਵੇ, ਕੋਈ ਪੰਛੀ ਆ ਕੇ ਇਸ ਦਰਖਤ ਨੂੰ ਤੋੜ ਕੇ ਵਿੱਚੋਂ ਫਲਾਂ ਦਾ ਖਤਮ ਨਾ ਕਰ ਜਾਵੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੋਹ ਰੂਪੀ ਪਸ਼ੂ ਇਸ ਦਰਖਤ ਨੂੰ ਚਰੇ ਨਾ, ਇਸ ਕਰਕੇ ਇਸ ਦਰਖਤ ਦੀ ਰਖਵਾਲੀ ਹੁੰਦੀ ਹੈ। ਸਾਧ ਸੰਗਤ ਕਰਨੀ, ਸਤ ਸੰਗਤ ਕਰਨੀ, ਇਸ ਦਰਖਤ ਦੇ ਚਾਰੇ ਪਾਸੇ ਵਾੜ ਹੈ। ਜਿਵੇਂ ਕਿਸੇ ਫਸਲ ਨੂੰ ਬਚਾਉਣ ਵਾਸਤੇ ਸਿਆਣਾ ਜ਼ਿਮੀਂਦਾਰ ਉਸ ਫਸਲ ਦੇ ਚਾਰੇ ਪਾਸੇ ਵਾੜ ਕਰ ਦਿੰਦਾ ਹੈ, ਕਹਿੰਦੇ ਮੋਹ ਰੂਪੀ ਪਸ਼ੂਆਂ ਤੋਂ ਬਚਾਉਣ ਲਈ ਇਸ ਦਰਖਤ ਨੂੰ, ਇਹਦੇ ਚਾਰੇ ਪਾਸੇ ਸਾਧ ਸੰਗਤ ਕਰਨੀ, ਸਤ ਸੰਗਤ ਕਰਨੀ, ਇਹਦੇ ਚਾਰੇ ਪਾਸੇ ਲਾਈ ਹੋਈ ਵਾੜ ਹੈ।
ਖਗ ਸੰਤ ਸਦਾ ਤੇ ਸੇਵਤ ਹੈ, ਪੁਨ ਦੇਵਤ ਔਰਨ ਕੋ ਪੁਕਾਰੇ।
ਸੰਤ ਰੂਪੀ ਪੰਛੀ ਨੇ ਉਹ ਇਸ ਗਿਆਨ ਰੂਪੀ ਦਰਖਤ ਦੇ ਉੱਤੇ ਉੱਡ ਕੇ ਆਉਂਦੇ ਨੇ, ਔਰ ਇਹਦੇ ਤੇ ਲੱਗੇ ਹੋਏ ਨਾਮ ਰੂਪੀ ਫੁੱਲਾਂ ਨੂੰ ਤੇ ਆਪਣੇ ਆਤਮ ਸਰੂਪ ਨੂੰ ਜਾਣ ਲੈਣ ਰੂਪੀ ਫਲਾਂ ਦੇ ਰਸ ਨੂੰ ਲੈਂਦੇ ਨੇ, ਔਰ ਆਪ ਲੈ ਕੇ ਅੱਗੇ ਹੋਰਨਾਂ ਨੂੰ ਵੀ ਦਿੰਦੇ ਹਨ। ਆਪ ਉਸ ਫਲ ਨੂੰ ਖਾ ਕੇ ਜਿੱਥੇ ਆਪਣੀ ਸੰਤੁਸ਼ਟੀ ਕਰਦੇ ਨੇ, ਉੱਥੇ ਹੋਰਨਾਂ ਤੇ ਵੀ ਦਇਆ ਕਰਕੇ, ਉਪਕਾਰ ਕਰਕੇ ਉਹਨਾਂ ਦੀ ਵੀ ਸੰਤੁਸ਼ਟੀ ਕਰਦੇ ਨੇ। ਇਹੋ ਜਿਹਾ ਦਰਖਤ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਇਸ ਜਗਤ ਵਿੱਚ ਲਾਉਣਾ ਚਾਹੁੰਦੇ ਨੇ, ਜਿਹਦੇ ਬਾਰੇ ਉੱਪਰ ਦੱਸਿਆ ਹੈ। ਇਹੋ ਜਿਹਾ ਗਿਆਨ ਦਾ ਤਰੋਵਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੀਜਣਾ ਚਾਹੁੰਦੇ ਨੇ।
ਦੋਹੇਰਾ ਸ੍ਰੀ ਚੰਦ ਤ੍ਰੈ ਬਰਖ ਕੇ ਅਵਰ ਅਧਿਕ ਖਟ ਮਾਸ।
ਇਧਰ ਗਰੀਬ ਨਵਾਜ ਪਾਤਸ਼ਾਹ ਫੁਰਨਾ ਕਰ ਰਹੇ ਨੇ, ਉਧਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ। ਸ਼੍ਰੀ ਚੰਦਰ ਜੀ ਦੀ ਉਮਰ ਤਕਰੀਬਨ 3.5 ਸਾਲ ਦੀ ਹੋ ਗਈ। ਬਾਬਾ ਸ਼੍ਰੀ ਚੰਦ ਜੀ ਦੀ ਉਮਰ 3 ਸਾਲ ਤੇ 6 ਮਹੀਨੇ ਹੋ ਗਈ ਹੈ।
ਜਠਰ ਵਿਖੇ ਤੇ ਕਾਲ ਮੈਂ ਜਾਨੋ ਲਖਮੀ ਦਾਸ।
3 ਸਾਲ ਦੀ ਉਮਰ ਬਾਬਾ ਸ਼੍ਰੀ ਚੰਦ ਜੀ ਦੀ ਹੋ ਗਈ ਹੈ ਤੇ ਉਧਰ ਮਾਤਾ ਸੁਲੱਖਣੀ ਜੀ ਦੇ ਉਦਰ ਵਿਚ ਬਾਬਾ ਲਖਮੀ ਦਾਸ ਜੀ ਦੇ ਸਰੀਰ ਨੇ ਪ੍ਰਵੇਸ਼ ਕੀਤਾ।
ਸਿੱਖੀ ਉਦੈ ਕਰਨ ਕੋ ਮੋਦੀ ਕਿਰਤ ਤਿਆਗ।
ਲਖਮੀ ਦਾਸ ਜੀ ਦਾ ਵੀ ਜਨਮ ਹੋਣ ਵਾਲਾ ਹੈ, ਉਹ ਸਮਾਂ ਵੀ ਉਧਰ ਨੇੜੇ ਆ ਰਿਹਾ ਹੈ। ਇਧਰ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਸੰਸਾਰ ਦੇ ਵਿਚ ਸਿੱਖੀ ਨੂੰ ਪ੍ਰਗਟ ਕਰਨ ਵਾਸਤੇ ਚਾਹੁੰਦੇ ਨੇ ਵੀ ਆ ਮੋਦੀ ਖਾਨੇ ਦਾ ਕੰਮ ਹੁਣ ਛੱਡੀਏ, ਇਹਨੂੰ ਤਿਆਗ ਦੇਈਏ, ਕਿਉਂਕਿ ਉਦਾਸੀ ਕਰਕੇ ਜੀਵਾਂ ਨੂੰ ਤਾਰਨਾ ਹੈ ਤੇ ਉਹਦੇ ਵਾਸਤੇ ਇਹ ਕੰਮ ਵੀ ਛੱਡ ਕੇ ਜਾਣਾ ਪਏਗਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਹੁਣ ਸਿੱਖੀ ਪ੍ਰਗਟ ਕਰਨ ਵਾਸਤੇ ਮੋਦੀ ਦੀ ਕਿਰਤ ਤਿਆਗਣਾ ਚਾਹੁੰਦੇ ਨੇ।
ਆਗੈ ਸੁਨ ਪ੍ਰਸੰਗ ਸੋ ਜਿਨ ਮਨ ਗੁਰੇ ਅਨੁਰਾਗ।
ਭਾਈ ਹੁਣ ਤੁਸੀਂ ਇਹਦੇ ਤੋਂ ਅਗਲਾ ਪ੍ਰਸੰਗ ਸੁਣੋ। ਇਹ ਸਰੋਤਾ ਜਨੋ, ਜਿਨ੍ਹਾਂ ਦੇ ਮਨਾਂ ਚ ਗੁਰੂ ਦਾ ਪਿਆਰ ਹੈ, ਤੁਸੀਂ ਗੁਰੂ ਕੀ ਅੱਗੇ ਕਥਾ ਸੁਣੋ। ਇਧਰ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਮਨ ਚ ਫੁਰਨਾ ਕੀਤਾ ਕਿ ਹੁਣ ਸਿੱਖੀ ਪ੍ਰਗਟ ਕਰਨ ਵਾਸਤੇ ਸੰਸਾਰ ਦੀ ਸੈਰ ਕਰੀਏ, ਜਿੱਥੇ ਪਖੰਡ ਵਰਤ ਰਿਹਾ ਉਸ ਪਖੰਡ ਨੂੰ ਖੰਡੀਏ, ਗਿਆਨ ਦਾ ਤਰੋਵਰ ਇਸ ਧਰਤੀ ਤੇ ਪ੍ਰਗਟ ਕਰੀਏ, ਉਜਾਗਰ ਕਰੀਏ। ਤੇ ਇਧਰ ਸਤਿਗੁਰੂ ਜੀ ਨੇ ਇਹ ਫੁਰਨਾ ਕੀਤਾ ਹੈ।
ਸੋਰਠਾ ਜੇ ਕਾਰਨ ਅਵਤਾਰ ਚਿਤ ਚਿਤਿਓ ਚੇਤਨ ਸਤੰਗ।
ਇਸ ਕਾਰਨ ਕਰਕੇ ਮਹਾਰਾਜ ਜੀ ਨੇ ਸੋਚਿਆ ਵੀ ਅਸੀਂ ਅਵਤਾਰ ਧਾਰਨ ਕੀਤਾ ਹੈ, ਉਹ ਕੰਮ ਹੁਣ ਮਹਾਰਾਜ ਜੀ ਨੇ ਆਪਣੇ ਹਿਰਦੇ ਚ ਚਿਤਵਿਆ, ਉਸ ਕੰਮ ਨੂੰ ਆਪਣੇ ਹਿਰਦੇ ਚ ਚਿਤਵਿਆ ਹੈ ਕਿ ਜਿਸ ਕਾਰਨ ਕਰਕੇ ਸਾਹਿਬ ਜੀ ਕਹਿੰਦੇ ਅਸੀਂ ਅਵਤਾਰ ਧਾਰਨ ਕੀਤਾ।
ਕਿਉਂ ਚੈਤ ਵਿਸਤਾਰ ਮੁਕਤ ਪੰਥ ਸਿੱਖੀ ਸਮਤ।
ਮਹਾਰਾਜ ਜੀ ਹੁਣ ਇਸ ਸੰਸਾਰ ਦੇ ਵਿਚ ਮੁਕਤੀ ਦਾ ਜਿਹੜਾ ਮਾਰਗ ਹੈ ਸਿੱਖੀ, ਉਹ ਮਾਰਗ ਸਤਿਗੁਰੂ ਜੀ ਵਿਸਤਾਰਨਾ ਚਾਹੁੰਦੇ ਹਨ। ਮੁਕਤੀ ਦਾ ਮਾਰਗ ਹੈ ਸਿੱਖ ਬਣ ਜਾਣਾ, ਸਿੱਖੀ ਗ੍ਰਹਿਣ ਕਰ ਲੈਣੀ, ਉਸ ਮਾਰਗ ਦਾ ਸਤਿਗੁਰੂ ਜੀ ਵਿਸਥਾਰ ਕਰਨਾ ਚਾਹੁੰਦੇ ਨੇ, ਜੀਵਾਂ ਨੂੰ ਸਮਤ ਦੇਣਾ ਚਾਹੁੰਦੇ ਹਨ। ਇਸੇ ਕਾਰਨ ਕਰਕੇ ਮਹਾਰਾਜ ਜੀ ਦਾ ਅਵਤਾਰ ਹੋਇਆ।
ਦੋਹੇਰਾ ਬਾਲੇ ਸੋ ਬੋਲੇ ਪ੍ਰਭੋ ਜਗਤ ਲਾਜ ਕੋ ਛੋਰ।
ਮਹਾਰਾਜ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਬਾਲਿਆ ਹੁਣ ਜਗਤ ਦੀ ਕਾਣ ਕਨੋਲ ਛੱਡੀਏ, ਇਹ ਜਗਤ ਦੀ ਕਿੰਨਾ ਕੁ ਚਿਰ ਲਾਜ ਪ੍ਰਵਾਹ ਰੱਖਾਂਗੇ, ਹੁਣ ਆਪਾਂ ਜਗਤ ਦੀ ਜਿਹੜੀ ਲਾਜ ਹੈ ਇਸ ਦਾ ਤਿਆਗ ਕਰ ਦਈਏ।
ਅਪਰ ਵੀਚ ਬਰਤੈ ਅਬੈ ਰੋਬੇ ਬੇ ਕਰ ਔਰ।
ਆਪਾਂ ਹੋਰ ਰੀਤ ਨਾਲ ਹੀ ਵਰਤਣਾ, ਹੁਣ ਆ ਜਿਹੜੇ ਕੰਮ ਹੁਣ ਤੱਕ ਕੀਤੇ ਨੇ ਇਹਦੇ ਤੋਂ ਹੋਰ ਰੀਤੀ ਨਾਲ ਮਹਾਰਾਜ ਜੀ ਕਹਿੰਦੇ ਹੁਣ ਵਰਤਣਾ। ਤੇ ਭਾਈ ਬਾਲਾ ਜੀ ਹੁਣ ਤੁਸੀਂ ਵੀ ਬਹੁਤਾ ਸਮਾਂ ਬੇਬੇ ਨਾਨਕੀ ਜੀ ਦੇ ਘਰ ਹੀ ਰਿਹਾ ਕਰੋ, ਮੋਦੀ ਖਾਨੇ ਚ ਬਹੁਤਾ ਲੰਮੇ ਸਮੇਂ ਤੱਕ ਬਹਿ ਕੇ ਹੁਣ ਸੌਦਾ ਤੋਲਣ ਦੀ ਲੋੜ ਨਹੀਂ ਹੈ, ਹੁਣ ਤੁਸੀਂ ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ ਹੀ ਬਹੁਤਾ ਸਮਾਂ ਰਿਹਾ ਕਰੋ।
ਤਥਾ ਭਗੀਰਥ ਸੋ ਬਣਿਓ ਕਬ ਕਬ ਦਰਸੋ ਆਏ।
ਮਹਾਰਾਜ ਜੀ ਨੇ ਭਾਈ ਭਗੀਰਥ ਜੀ ਨੂੰ ਵੀ ਕਿਹਾ, ਭਾਈ ਭਗੀਰਥ ਜੀ ਤੁਸੀਂ ਮਲਸੀਏ ਗ੍ਰਾਮ ਚਲੇ ਜਾਓ, ਕਿਉਂਕਿ ਭਾਈ ਭਗੀਰ ਜੀ ਉਥੋਂ ਹੀ ਆ ਕੇ ਮਹਾਰਾਜ ਜੀ ਦੇ ਚਰਨਾਂ ਚ ਰਹਿੰਦੇ ਸਨ ਤੇ ਕਹਿੰਦੇ ਤੁਸੀਂ ਗੁਰੂ ਘਰ ਦੀ ਸੇਵਾ ਕੀਤੀ ਹੈ ਬਹੁਤ, ਤੇ ਤੁਸੀਂ ਹੁਣ ਮਲਸੀਹਾਂ ਗ੍ਰਾਮ ਵਾਪਸ ਚਲੇ ਜਾਓ, ਕਦੇ ਕਦੇ ਆ ਜਾਇਆ ਕਰੋ ਦਰਸ਼ਨ ਕਰਨ ਵਾਸਤੇ, ਹੁਣ ਹਰ ਵੇਲੇ ਇੱਥੇ ਰਹਿਣ ਦੀ ਲੋੜ ਨਹੀਂ, ਕਦੇ ਕਦੇ ਤੁਸੀਂ ਦਰਸ਼ਨ ਕਰਨ ਲਈ ਆਇਆ ਕਰੋ।
ਪੂਰਬ ਕੇ ਵਿਵਹਾਰ ਜੋ ਤਿੰਨੋ ਨਾਬ ਮਨ ਲਿਆਏ।
ਨਾਲੇ ਵੀ ਕਹਿ ਦਿੱਤਾ ਭਗੀਰਥ ਜੀ ਜਿਹੜੀਆਂ ਪਹਿਲਾਂ ਰੀਤੀਆਂ ਕਰਦੇ ਰਹੇ ਹੋ ਨਾ, ਹੁਣ ਨੀ ਉਹ ਆਪਣੇ ਮਨ ਚ ਲਿਆਉਣੀਆਂ, ਵੀ ਕਿਤੇ ਨਗਰ ਚ ਜਾ ਕੇ ਫਿਰ ਮੁੜ ਕੇ ਕਾਲਕਾ ਦੀ ਪੂਜਾ ਚ ਲੱਗ ਜਾਓ। ਪਾਤਸ਼ਾਹ ਕਹਿੰਦੇ ਉਹ ਰੀਤੀਆਂ ਹੁਣ ਛੱਡ ਦਿਓ ਜਿਹੜੀਆਂ ਪਹਿਲੀਆਂ ਸਨ, ਹੁਣ ਜਿਹੜੀ ਗੁਰਸਿੱਖੀ ਦੀ ਰੀਤ ਇੱਥੇ ਧਾਰਨ ਕੀਤੀ ਹੈ ਉਸ ਰੀਤੀ ਦੇ ਅਨੁਸਾਰ ਜਾ ਕੇ ਆਪਣੇ ਨਗਰ ਚ ਵਿਚਰਨਾ।
ਸਵਈਆ एक समय जल ईश्वर को सुख रास आकाश पही चुभ बने।
सतगुरु जी तैयारियां कर रहे ने उदासी रखण दी, उदासी करण दी। ते उधर अकाल पुरख वाहेगुरु परमेश्वर जो निराकार स्वरूप च ने, निराकार स्वरूप च अकाल पुरख वाहेगुरु परमेश्वर ने जल दे देवते वरण नूं आकाशवाणी राही हुक्म कीता, गुरु नानक साहब नूं सुनेहा भेजना सी। ते अकाल पुरख जी ने सचखंड दे विचों आकाशवाणी कीती, क्योंकि वरण दे उत्थे तक गमता नहीं है। वरण देवते नूं जो जल दा देवता मन्या गया है, उस वरण देव नूं अकाल पुरख परमेश्वर ने हुक्म कीता,
नानक पासो लासी ऐसो पठो तुम जा तुर दे सुख दाने।
कहण लगे अकाल पुरख जी, हे वरण देव, तुसी महाराज गुरु नानक साहब दे चरणा च जाओ और उना नूं जाके आखो के सचखंड विच अकाल पुरख जी ने याद कीता है। निरंकार ने जिसका कोई रूप रंग नहीं, जो प्रकाश रूप है, ते उना ने आप जी नूं याद कीता है। कहिंदे वरण देव नूं इस प्रकार नाल आकाशवाणी होई,
कान सुनी मन मान गुनी पई दे तुनी तरु ज्यो मिल पाने।
वरण देव ने सुनिया भी मेनू सेवा लग रही है, महाराज गुरु नानक साहब दे दर्शन होणगे, ते कहिंदे कान च सुनदे ही इस आकाशवाणी नूं दे दुगणी हो गई, खुशी दे नाल दुणे हो गए वरण देव। एदा खुश होए मानो जिवें सुके हुए दरख्त नूं पानी मिल गया होवे, ते ओ दरख्त फिर हरा भरा हो जांदा है। एदा वरण देव जी बड़े प्रसन्न होए,
दे धरी करतार हरे विद होए खरी परसों गत दाने।
करता पुरख परमेश्वर ने मात लोक दी धरती ते देह धारण कीती है, जो मुक्ति दाते ने, ते मेरी बड़ी वधिया विद बन गई है। खुद अकाल पुरख जी मैनू हुक्म कर रहे ने, ते मेरा अहो भाग सुभाग के मैं जाके गुरु नानक साहब दे चरण परसांगा। वरण देव प्रसन्न हो रहा कि मेरे अहो भाग के मैं जाके सतगुरु गुरु नानक साहब जी दे मुक्ति दाते पातशाह दे चरण परसांगा।
वी मैं आए निवास करा जे पास आवास गुरु तन धारे।
वरण देव चल के किथे आया, वेई नदी विच, लागे सुल्तानपुर साहब दे वेई नदी वगदी सी, उसे वेई नदी च मेरे सतगुरु गुरु नानक साहब हर रोज इशनान करदे सन। उसे वेई नदी दे विच वरण देव ने आके निवास कीता भी जदों सतगुरु जी कल नूं आउणगे मैं जल दे विच ही उहनां दे चरण परस के उहनां दे दर्शन करांगा, और अकाल पुरख जी का जो हुक्म होया वो भी महाराज जी नूं सुणावांगा। इस तरह वरण देव महाराज जी दे दर्शनां दी खाहिश रख के अपने हिरदे विच वेई नदी विच आके उहने प्रवेश कीता है, जिस वेई नदी दे कंढे ते मेरे सतगुरु गुरु नानक साहब दा घर है।
आन शनान करें जे थान रहो मतवानता मिलवारे।
गुरुद्वारा श्री बेर साहब महाराज जी का स्थान बड़ा सुंदर आलीशान दरबार उत्ते बनया, उत्थे महाराज जी हर रोज इशनान करन आउंदे सी। वरण देव जानदा सी जल दा देवता जो है, उसे थां ते उन्हें आके निवेश कीता, उसे वाली उसे थां दे उत्ते जो लाग्यो वेई वगदी है उसे जल विच उन्हें आके प्रवेश कीता है।
जात वडी पर भात को नात किदों रस शांत कलेवर चारे।
तरीबन वाज पातशाह जी महाराज वड्डी प्रभात तो भाव भी सवा पैर रात रेंद्या अमृत वेले, गरीबन वाज पातशाह जी हर रोज उस जल च इशनान करदे सी। वेई दा नदी दा जल बड़ा पवित्र ते निर्मल होके बगदा सी। गरीबन वाज पातशाह हर रोज अमृत वेले उसे वेई नदी दे विच जाके इशनान करदे सन। कहिंदे शरीर ही नहीं मानो शांत रस दे शरीर धारण कीता होवे, एहो जे महान शांति दे मुजस्मे ने मेरे साहब सतगुरु गुरु नानक साहब जी।
पासुरता इक दास है पास सुभास लिए करी संग तियारे।
रोज वांगू अज भी सतगुरु जी अमृत वेले दा समय, गुरुद्वारा बेर साहब दे लागे वेई नदी दे विच इशनान करन लई सतगुरु जी अज आए ने, ते नाल इक दास आया महाराज जी का सेवक आया नाल, ਉਹਨੇ ਹੱਥ ਵਿੱਚ ਕੱਪੜੇ ਫੜੇ ਹੋਏ ਨੇ ਸਤਿਗੁਰੂ ਜੀ, ਇਸ਼ਨਾਨ ਕਰਨ ਤੋਂ ਬਾਅਦ ਜਿਹੜੇ ਬਸਤਰ ਧਾਰਨ ਕਰਨੇ ਸਨ, ਉਹ ਬਸਤਰ ਉਸ ਸੇਵਾਦਾਰ ਨੇ ਨਾਲ ਪਕੜੇ ਹੋਏ ਤੇ ਉਹ ਸਤਿਗੁਰਾਂ ਦੇ ਨਾਲ ਆਇਆ ਹੋਇਆ।
ਆਪਣ ਤੇ ਚੱਲ ਨੀਰ ਕੇ ਤੀਰ ਪੈ ਦੰਤਨ ਤਾਵਨ ਆਨ ਕਰੇ।
ਖਾਨੇ ਤੋਂ ਆ ਕੇ ਸਤਿਗੁਰੂ ਜੀ ਨੇ ਵੇਈ ਨਦੀ ਦੇ ਕੰਢੇ ਤੇ ਆ ਕੇ ਸਭ ਤੋਂ ਪਹਿਲਾਂ ਦਾਤਣ ਕੀਤੀ ਹੈ। ਦੰਤਨ ਧਾਵਨ, ਦਾਤਣ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲੋ ਵੇਈ ਦੇ ਨਿਰਮਲ ਜਲ ਦੇ ਨਾਲ ਪਾਤਸ਼ਾਹ ਜੀ ਨੇ ਦਾਤਣ ਕੀਤੀ ਹੈ।
ਗਾਡ ਦਈ ਤਰ ਹੋਤ ਪਯੋ ਤਰੂ ਹੈ ਅਬਲੋ ਬਰ ਸੋ ਬਦਰੀ।
ਦਾਤਣ ਕਰਕੇ ਉਹ ਦਾਤਣ ਮਹਾਰਾਜ ਜੀ ਨੇ ਜ਼ਮੀਨ ਵਿਚ ਗੱਡ ਦਿੱਤੀ ਹੈ ਤੇ ਜਿਸ ਵੇਲੇ ਜ਼ਮੀਨ ਚ ਗੱਡ ਦਿੱਤੀ ਤੇ ਕਹਿੰਦੇ ਕੁਝ ਸਮੇਂ ਬਾਅਦ ਉਥੋਂ ਇਕ ਬੇਰੀ ਦਾ ਦਰਖਤ ਪੈਦਾ ਹੋਇਆ ਕਿਉਂਕਿ ਉਹ ਦਾਤਣ ਬੇਰ ਦੀ ਸੀ। ਔਰ ਖਾਲਸਾ ਜੀ, ਉਹ ਬੇਰੀ ਅੱਜ ਵੀ ਉਥੇ ਸੁਭਾਏਮਾਨ ਹੈ ਜਿਹੜੀ ਸਤਿਗੁਰੂ ਜੀ ਨੇ ਆਪਣੇ ਹੱਥੀ ਗੱਡੀ ਸੀ। ਸੰਗਤਾਂ ਦਰਸ਼ਨ ਕਰਦੀਆਂ ਹਨ, ਉਹ ਬੇਰ ਸਾਹਿਬ ਅੱਜ ਵੀ ਉਥੇ ਮੌਜੂਦ ਹੈ ਤੇ ਗਰੀਬਨ ਵਾਗ ਦਯਾਨਿਤ ਪਾਤਸ਼ਾਹ ਜੀ ਮਹਾਰਾਜ ਜੀ ਦੇ ਹੱਥਾਂ ਨਾਲ ਗੱਡੀ ਹੋਈ ਉਸ ਦਾਤਣ ਨਾਲ ਇਕ ਵਿਸ਼ਾਲ ਦਰਖਤ ਉਹਦੇ ਵਿਚੋਂ ਬੇਰ ਦਾ ਪੈਦਾ ਹੋਇਆ, ਬੇਰੀ ਦਾ ਪੈਦਾ ਹੋਇਆ, ਔਰ ਉਹ ਬੇਰੀ ਅੱਜ ਵੀ ਉਥੇ ਮੌਜੂਦ ਹੈ।
ਆਨੰਦ ਆਰਨ ਜਾਤ ਪਖਾਰਤ ਦਾਂਤ ਜੋ ਹੀਰਨ ਪਾਂਚ ਕਰੇ।
ਪਾਤਸ਼ਾਹ ਨੇ ਦਾਤਣ ਕੀਤੀ ਤੇ ਵੇਈ ਦਾ ਜਿਹੜਾ ਨਿਰਮਲ ਜਲ ਹੈ ਉਹ ਜਲ ਪਾਤਸ਼ਾਹ ਨੇ ਮੁੱਖ ਚ ਪਾ ਕੇ ਕੁਰਲਾ ਕੀਤਾ ਹੈ ਤੇ ਗੁਰਦੇਵ ਪਾਤਸ਼ਾਹ ਜੀ ਦੇ ਦੰਦ ਇਦਾਂ ਚਮਕਦੇ ਨੇ ਮਾਨੋ ਜਿਵੇਂ ਹੀਰਿਆਂ ਦੀ ਪੰਗਤੀ ਹੋਵੇ। ਪਾਤਸ਼ਾਹ ਜੀ ਦੇ ਦੰਦ ਹੀਰਿਆਂ ਦੀ ਪਾਂਤ ਸਮੇਤ ਜੜਦੇ ਚਮਕਦੇ ਹਨ, ਪ੍ਰਕਾਸ਼ਦੇ ਹਨ।
ਛਾਂਡੋ ਹੈ ਤੀਰ ਦਿਓ ਪਦ ਨੀਰ ਗਏ ਮਦ ਤੀਰ ਅਧੀਰ ਅਰੇ।
ਮਹਾਰਾਜ ਜੀ ਨੇ ਕੁਝ ਜਲ ਦੇ ਛਿੱਟੇ ਆਪਣੇ ਨੇਤਰਾਂ ਵਿਚ ਵੀ ਮਾਰੇ ਨੇ, ਜਿਸ ਵੇਲੇ ਕੁਰਲਾ ਕੀਤਾ ਤੇ ਨੇਤਰਾਂ ਵਿਚ ਵੀ ਜਲ ਦੇ ਛਿੱਟੇ ਮਾਰੇ ਤੇ ਫਿਰ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਵੇਈ ਚ ਇਸ਼ਨਾਨ ਕਰਨ ਵਾਸਤੇ ਆਪਣੇ ਪਾਵਨ ਤੇ ਪਵਿੱਤਰ ਚਰਨ ਉਸ ਵੇਈ ਦੇ ਵਿਚ ਪਾਏ ਹਨ ਤੇ ਵੇਈ ਚ ਆਪਣੇ ਚਰਨ ਪਾ ਕੇ ਗਰੀਬ ਨਵਾਜ ਪਾਤਸ਼ਾਹ ਜਿੱਥੇ ਗਹਿਰਾ ਜਲ ਸੀ, ਮਹਾਰਾਜ ਜੀ ਗਲੇ ਤੱਕ ਜਿੱਥੇ ਜਲ ਹੁੰਦਾ ਸੀ ਉਥੇ ਜਾ ਕੇ ਖਲੋ ਜਾਂਦੇ ਸਨ ਤੇ ਖਲੋ ਕੇ ਵੀ ਕਈ ਕਈ ਘੰਟੇ ਮਹਾਰਾਜ ਜੀ ਸੱਚੇ ਪਾਤਸ਼ਾਹ ਤਪ ਕਰਦੇ ਰਹਿੰਦੇ ਸਨ ਤੇ ਗਰੀਬ ਨਵਾਜ ਪਾਤਸ਼ਾਹ ਜੀ ਉਸ ਜਲ ਦੇ ਵਿਚ ਗਹਿਰੇ ਪਾਣੀ ਵਿਚ ਚਲੇ ਗਏ।
ਬਾਰ ਵਿਖਿਆ ਇਕ ਬਾਰ ਕਿਓ ਬਾਬ ਆਨ ਖਰਾ ਪਤੀ ਬਾਰ ਅਗਾਰੇ।
ਗੁਰਦੇਵ ਜੀ ਨੇ ਚੁੱਭਾ ਮਾਰਨ ਵਾਸਤੇ ਜਦੋਂ ਆਪਣਾ ਸੀਸ ਵੀ ਜਲ ਦੇ ਵਿਚ ਡਬੋਇਆ ਨਾ, ਨਦੀ ਦੇ ਵਿਚ ਚੁੱਭਾ ਮਾਰਿਆ ਤੇ ਕੀ ਵੇਖਿਆ ਵੀ ਸਾਹਮਣੇ ਵਰਣ ਦੇਵ ਹੱਥ ਜੋੜ ਕੇ ਖਲੋਤਾ ਹੋਇਆ, ਜਲ ਦਾ ਦੇਵਤਾ ਵਰਣ। ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਐਨ ਸਾਹਮਣੇ ਹੱਥ ਜੋੜ ਕੇ ਖਲੋਤਾ ਤੇ ਪਾਤਸ਼ਾਹ ਦੇ ਚਰਨ ਪਕੜ ਲਏ।
ਆਨੰਦ ਕੰਧ ਪਦੰਗ ਅਰਬਿੰਦ ਦੋ ਕਰ ਬੰਦੇ ਬੰਧਨ ਧਾਰੇ।
ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲ ਪਕੜੇ ਨੇ ਔਰ ਬੜੇ ਪਿਆਰ ਨਾਲ ਵਰਣ ਦੇਵ ਨੇ ਪਾਤਸ਼ਾਹ ਦੇ ਚਰਨਾਂ ਤੇ ਮੱਥਾ ਟੇਕਿਆ ਹੈ। ਨਮਸਕਾਰ ਕਰਦਿਆਂ ਵਰਣ ਦੇਵ ਕਿਰਤਾਰਥ ਹੋ ਗਿਆ, ਵਰਣ ਦੇਵ ਦੇ ਹਿਰਦੇ ਵਿਚ ਭਾਰੀ ਆਨੰਦ ਆਣ ਵਰਤਿਆ ਹੈ।
ਲੋਚਨ ਗੋਚਰ ਸੋਚ ਵਿਮੋਚਨ ਰੂਪ ਬਿਲੋਕਤ ਭਾਸੁਕ ਭਾਰੇ।
ਮਹਾਰਾਜ ਜੀ ਦੇ ਸੋਹਣੇ ਸੁੰਦਰ ਸਰੂਪ ਦੇ ਦਰਸ਼ਨ ਆਪਣੀਆਂ ਅੱਖਾਂ ਨਾਲ ਵਰਣ ਦੇਵ ਨੇ ਕੀਤੇ ਨੇ। ਵੇਖ ਵੇਖ ਗੁਰੂ ਸਾਹਿਬ ਦੇ ਚਿਹਰੇ ਨੂੰ ਵਰਣ ਦੇਵ ਬਲਿਹਾਰ ਬਲਿਹਾਰ ਜਾ ਰਿਹਾ, ਵਾਰੇ ਜਾਵਾਂ ਕੁਰਬਾਨ ਜਾਵਾਂ। ਮਹਾਰਾਜ ਸੱਚੇ ਪਾਤਸ਼ਾਹ ਆਪ ਦੇ ਸੋਹਣੇ ਸੁੰਦਰ ਸਰੂਪ ਤੋਂ ਗੁਰਦੇਵ ਪਾਤਸ਼ਾਹ ਜੀ ਦੀ ਮੂਰਤ ਵੇਖਦਿਆਂ ਵਰਣਦੇਵ ਵੇਖਦਾ ਹੀ ਰਹਿ ਗਿਆ, ਅੱਖਾਂ ਟੱਡੀਆਂ ਦੀਆਂ ਟੱਡੀਆਂ ਹੀ ਰਹਿ ਗਈਆਂ।
ਬੋਲਕ ਬੋਲਨ ਬੋਲਤ ਭਾ ਹਰ ਖਾਏ ਅਤੋਲਤ ਹੈ ਬਲਿਆਰੇ।
ਦਰਸ਼ਨ ਕਰਕੇ ਬੜਾ ਭਾਰੀ ਸੁੱਖ ਮਿਲਿਆ ਵਰਣਦੇਵ ਨੂੰ ਤੇ ਕੁਝ ਸਮਾਂ ਤਾਂ ਬੋਲਿਆ ਨਹੀਂ ਗਿਆ। ਕੁਝ ਸਮੇਂ ਬਾਅਦ ਦਰਸ਼ਨ ਕਰਨ ਤੋਂ ਬਾਅਦ ਕੁਝ ਮਨ ਨੂੰ ਧੀਰਜ ਹੋਇਆ ਤੇ ਵਰਣ ਦੇਵ ਜੀ ਬੋਲੇ। ਮਹਾਰਾਜ ਜੀ ਤੋਂ ਬਲਿਹਾਰ ਜਾਂਦਿਆਂ ਹੋਇਆ, ਗੁਰਦੇਵ ਤੋਂ ਵਾਰੇ ਵਾਰੇ ਜਾਂਦਿਆਂ ਹੋਇਆ ਵਰਣ ਦੇਵ ਬੋਲਿਆ।
ਬਾਨੀ ਆਕਾਸ਼ ਪਈ ਸੁਖ ਰਾਸ ਕੀ ਜਾਵੋ ਪਾਸ ਅਬੈ ਕਰ ਤਾਰਾ।
ਕਹਿਣ ਲੱਗੇ ਹੇ ਗਰੀਬ ਨਵਾਜ ਸਾਹਿਬ ਜੀ, ਆਕਾਸ਼ਵਾਣੀ ਹੋਈ ਹੈ, ਮੇਰੀ ਸੇਵਾ ਲੱਗੀ ਹੈ। ਮਹਾਰਾਜ ਸੁਣਿਆ ਤਾਂ ਤੁਹਾਡੇ ਤੱਕ ਉਦਾਂ ਵੀ ਸਿੱਧਾ ਆ ਜਾਣਾ ਸੀ, ਵਿੱਚ ਮੈਨੂੰ ਇਹ ਬਹਾਨਾ ਤਾਂ ਬਣਾਇਆ ਕਿ ਮੈਂ ਆਪ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਕਿਰਤਾਰਥ ਕਰ ਸਕਾਂ।
ਮੇਰਾ ਕੋਈ ਕਰਮ ਜਾਗਿਆ। ਸੁਣਿਆ ਜਿੱਥੇ ਵਰਣ ਦੇਵ ਨੂੰ ਮਹਾਰਾਜ ਜੀ ਨੇ ਦਿੱਤਾ ਹੈ, ਗੁਰੂ ਨਾਨਕ ਸਾਹਿਬ ਜੀ ਨੂੰ ਆਪ ਹੀ ਸੱਚਖੰਡ ਤੋਂ ਸਿੱਧਾ ਮਹਾਰਾਜ ਜੀ ਸੁਰਤੀ ਲਈ ਕਹਿ ਸਕਦੇ ਸਨ। ਪਰ ਵਰਣ ਦੇਵ ਕਹਿੰਦਾ, ਮਹਾਰਾਜ ਮੈਨੂੰ ਜੋ ਕਿਰਤਾਰਥ ਕਰਨਾ ਸੀ, ਇਸ ਕਰਕੇ ਅਕਾਲ ਪੁਰਖ ਜੀ ਨੇ ਮੇਰੀ ਇਹ ਸੇਵਾ ਲਾਈ ਹੈ ਤੇ ਸੱਚਖੰਡ ਦੇ ਵਿੱਚ ਮਹਾਰਾਜ ਜਿੱਥੇ ਨਿਰੰਕਾਰ ਜੀ ਦਾ ਨਿਵਾਸ ਹੈ। ਇਹ ਖੰਡ ਖਾਲਸਾ ਜੀ ਨਾ ਨੌ ਖੰਡਾਂ ਵਰਗਾ ਖੰਡ ਨਹੀਂ ਜੇ, ਇਹ ਖੰਡ ਬਿਨਸ ਜਾਣ ਵਾਲੇ ਖੰਡ ਨੇ, ਇਹ ਸੱਚ ਦਾ ਖੰਡ ਹੈ ਜਿਹੜਾ ਸਦਾ ਰਹਿਣ ਵਾਲਾ ਹੈ ਔਰ ਸਰਵ ਵਿਆਪਕ ਤੇ ਸਰਵਦੇਸ਼ੀ ਹੈ, ਇੱਕ ਥਾਂ ਤੇ ਨਹੀਂ ਹੈ, ਸਰਵਦੇਸ਼ੀ ਔਰ ਸਰਵ ਵਿਆਪਕ ਹੈ। ਤੇ ਮਹਾਰਾਜ ਉਸ ਸੱਚ ਖੰਡ ਤੋਂ ਨਿਰੰਕਾਰ ਜੀ ਦੀ ਆਕਾਸ਼ਵਾਣੀ ਹੋਈ ਹੈ ਤੇ ਮਹਾਰਾਜ ਆਪ ਜੀ ਨੂੰ ਕਰਤਾਰ ਜੀ ਨੇ ਬੁਲਾਇਆ ਹੈ।
ਸ੍ਰੀ ਸੱਚ ਖੰਡ ਅਖੰਡ ਸਦਾ ਪਵ ਮੰਡਨ ਬਾਸ ਜਾਂ ਸੁਖ ਭਾਰਾ।
ਸੱਚਖੰਡ ਵਿਚ ਜਿੱਥੇ ਅਖੰਡ ਨਾ ਖੰਡੇ ਜਾਣ ਵਾਲੇ ਖੰਡ ਵਿਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਜੋ ਸਾਰੇ ਸੰਸਾਰ ਦੇ ਮੰਡਨੀਏ ਪੂਜਨੀਏ ਹਨ, ਜਿੱਥੇ ਉਨ੍ਹਾਂ ਦਾ ਵਾਸ ਹੈ, ਜਿੱਥੇ ਸਦਾ ਹੀ ਸੁਖ ਹੈ ਸੁਖ ਹੈ, ਉਸ ਸੱਚਖੰਡ ਦੇ ਵਿਚ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪ ਜੀ ਨੂੰ ਸੱਦਿਆ, ਆਪ ਜੀ ਨੂੰ ਬੁਲਾਇਆ ਹੈ।
ਯੋ ਸੁਣ ਸ਼੍ਰੀ ਗੁਰ ਬੈਨ ਬਨੇ ਸੁਧ ਯਾਬਿਦ ਕੀ ਔਰ ਮੈਂ ਵਰਤਾਰਾ।
ਸੁਣ ਕੇ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਵਰਣ ਦੇਵ ਇਹ ਖਬਰ ਸਾਡੇ ਹਿਰਦੇ ਚ ਪਹਿਲਾਂ ਹੀ ਉੱਠ ਆਈ ਸੀ, ਕਿਉਂ ਬੁਲਾਇਆ ਉਹ ਵੀ ਅਸੀਂ ਜਾਣ ਗਏ ਹਾਂ, ਕਿਉਂਕਿ ਫੁਰਨਾ ਪਹਿਲਾਂ ਹੀ ਮਹਾਰਾਜ ਕਰ ਰਹੇ ਸਨ ਵੀ ਜਿਸ ਕਾਰਨ ਕਰਕੇ ਅਵਤਾਰ ਧਾਰਨ ਕੀਤਾ, ਹੁਣ ਉਹ ਕੰਮ ਸ਼ੁਰੂ ਕਰੀਏ, ਆ ਮੋਦੀ ਦਾ ਕੰਮ ਛੱਡੀਏ ਤੇ ਉਸ ਕੰਮ ਨੂੰ ਚੱਲੀਏ ਹੁਣ ਸਿੱਖੀ ਦਾ ਵਿਸਥਾਰ ਕਰਨ ਲਈ। ਮਹਾਰਾਜ ਜੀ ਕਹਿੰਦੇ, ਇਹ ਫੁਰਨਾ, ਇਹ ਭਾਵ, ਇਹ ਸੁੱਧ, ਇਹ ਖਬਰ ਅਕਾਲ ਪੁਰਖ ਪਰਮੇਸ਼ਰ ਜੀ ਦੀ ਪਹਿਲਾਂ ਹੀ ਸਾਡੇ ਹਿਰਦੇ ਚ ਸਫੁਰਤ ਹੋ ਚੁੱਕੀ ਹੈ।
ਭੂਪਨ ਭੂਪਤ ਜੋਤ ਸਰੂਪ ਅਨੂਪ ਪੈ ਜਾਏ ਹੋਹੀਨ ਅਵਾਰਾ।
ਜੋ ਰਾਜਿਆਂ ਦੇ ਰਾਜੇ ਰਾਜਾਨ ਰਾਜ ਨੇ ਔਰ ਜੋਤ ਸਰੂਪ ਜਿਨ੍ਹਾਂ ਦੀ ਉਪਮਾ ਕਹੀ ਨਹੀਂ ਜਾ ਸਕਦੀ ਵੀ ਉਹ ਜੋਤ ਦਾ ਰੰਗ ਕਿਹੋ ਜਿਹਾ, ਉਸ ਜੋਤ ਬਾਰੇ ਕਿਹਾ ਨਹੀਂ ਜਾ ਸਕਦਾ, ਐਸੀ ਅਨੂਪ ਜੋਤ ਮੈਂ ਬਿਨਾਂ ਦੇਰੀ ਤੋਂ ਹੁਣ ਉਹਨਾਂ ਦੇ ਪਾਸ ਚੱਲਿਆ, ਹੁਣ ਉੱਥੇ ਹੀ ਜਾਵਾਂਗੇ। ਖਾਰੀਆਂ ਸਾਰੀਆਂ ਖੇਡਾਂ ਖਾਲਸਾ ਜੀ ਸੁਰਤੀ ਮੰਡਲ ਦੀਆਂ ਨੇ, ਇੱਥੇ ਆ ਕੇ ਬੁੱਧੀ ਹਾਰ ਜਾਂਦੀ ਹੈ। ਕੋਈ ਤਰਕਵਾਦੀ ਤਰਕ ਵੀ ਕਰ ਸਕਦਾ ਵੀ ਉਹ ਕਿਹੜਾ ਸੱਚਖੰਡ ਸੀ ਜਿੱਥੇ ਸਰੀਰ ਸਮੇਤ ਗਏ। ਮਹਾਰਾਜ ਸੁਰਤ ਰੂਪ ਨੇ, ਗੁਰਦੇਵ ਦੇਹ ਰੂਪ ਨਹੀਂ ਹਨ, ਇਹ ਤਾਂ ਇੱਕ ਪ੍ਰਕਾਸ਼ ਰੂਪ ਮਹਾਰਾਜ ਜੀ ਨੇ ਇਸ ਕਰਕੇ ਧਾਰਨ ਕੀਤੀ ਵੀ ਤਾਂ ਜੋ ਸਾਡੇ ਵਰਗੇ ਜੀਵ ਉਹਨਾਂ ਦੀ ਕੁਝ ਕੁ ਕਲਾ ਨੂੰ ਸਮਝ ਸਕਣ। ਅਸਲ ਵਿੱਚ ਇਹ ਬੁੱਧੀ ਮੰਡਲ ਤੋਂ ਪਰੇ ਦੀਆਂ ਬਾਤਾਂ ਨੇ, ਜਿੱਥੇ ਦਿਮਾਗ ਦੀ ਸੁਰਤ ਕੰਮ ਨਹੀਂ ਕਰਦੀ। ਉੱਥੇ ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਣਾ ਨੇ ਲਿਖਿਆ ਕੀ ਹੋਇਆ ਤੇ ਕੀਕੂ ਹੋਇਆ, ਖੱਪ ਖੱਪ ਮੂਏ ਸਿਆਣੇ, ਉਸ ਰਾਏ ਪਵੇ ਕਿਉਂ ਜਿੰਦੇ, ਜਿਤ ਰਾਏ ਮੂੰਹ ਮੁਹਾਣੇ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਠਿਕਾਣੇ। ਕੀ ਹੋਇਆ, ਕੀਕੂ ਹੋਇਆ, ਕਿਵੇਂ ਹੋਇਆ? ਮਹਾਰਾਜ ਜੀ ਕਹਿੰਦੇ, ਤੇ ਖੱਪ ਖੱਪ ਕੇ ਮਰਨ ਵਾਲੀਆਂ ਗੱਲਾਂ ਨੇ ਭਾਈ ਵੀਰ ਸਿੰਘ ਜੀ ਕਹਿੰਦੇ, ਇਹੋ ਜਿਹਾ ਹੋਸ਼ਾਂ ਨਾਲੋਂ ਤਾਂ ਉਹ ਮਸਤੀ ਚੰਗੀ ਹੈ ਜਿਹੜੀ ਘੱਟੋ ਘੱਟ ਇਸ ਸੁਰਤ ਨੂੰ ਟਿਕਾਣੇ ਤੇ ਰੱਖਦੀ ਹੈ, ਕਿਉਂਕਿ ਇਹ ਗੱਲ ਬੁੱਧੀ ਮੰਡਲ ਦੀ ਨਹੀਂ ਹੈ, ਇਹ ਬੁੱਧੀ ਮੰਡਲ ਤੋਂ ਪਰੇ ਦੀ ਹੈ। ਜਿੱਥੇ ਬੁੱਧੀ ਕੰਮ ਨਹੀਂ ਕਰਦੀ, ਜਿੱਥੇ ਮਨ ਕੰਮ ਨਹੀਂ ਕਰਦਾ, ਉਸ ਬੁੱਧੀ ਮੰਡਲ ਤੋਂ ਪਰੇ ਦੀ ਬਾਤ ਹੋ ਰਹੀ ਹੈ। ਮਹਾਰਾਜ ਜੀ ਕਹਿੰਦੇ, ਹੁਣ ਅਸੀਂ ਬਿਨਾਂ ਦੇਰੀ ਤੋਂ ਉਸ ਜੋਤ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਕੋਲ ਜਾਵਾਂਗੇ।
ਯੋ ਕਹਿ ਬੈਨ ਗਏ ਗਤ ਦੈਨ ਗੁਰੂ ਗੁਣ ਐਨ ਜਹਾਂ ਦਰਬਾਰਾ।
ਦੇਵ ਨੂੰ ਇਸ ਤਰ੍ਹਾਂ ਕਹਿੰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੋ ਮੁਕਤੀ ਦੇਣ ਵਾਲੇ ਸਤਿਗੁਰੂ ਜੀ ਨੇ, ਉਸੇ ਵਕਤ ਇੱਕ ਅੱਖ ਦੇ ਫੋਰ ਵਿੱਚ ਉੱਥੇ ਚਲੇ ਗਏ ਨੇ ਜਿੱਥੇ ਨਿਰੰਕਾਰ ਦਾ ਦਰਬਾਰ ਹੈ, ਜਿੱਥੇ ਸੱਚਖੰਡ ਦੇ ਵਿੱਚ ਪਰਮੇਸ਼ਰ ਦਾ ਦਰਬਾਰ ਸਜਿਆ ਹੋਇਆ, ਜਿਹਦੇ ਬਾਰੇ ਮੇਰੇ ਸਾਹਿਬ ਨੇ ਫਿਰ ਅੱਗੇ ਸੱਚਖੰਡ ਚ ਜਾ ਕੇ ਪੰਗਤੀਆਂ ਉਚਾਰੀਆਂ ਸੀ। ਇਹ ਪੰਗਤੀਆਂ ਇੱਥੇ ਧਰਤੀ ਤੇ ਨਹੀਂ ਉਚਾਰੀਆਂ, ਇਹ ਪੰਗਤੀਆਂ ਸੱਚਖੰਡ ਚ ਜਾ ਕੇ ਉਚਾਰੀਆਂ ਸਨ। ਸੋ ਦਰ ਤੇਰਾ ਕੇਹਾ, ਸੋ ਕਰ ਕੇਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ। ਉਹ ਦਰਬਾਰ ਮਹਾਰਾਜ ਜੀ ਦਾ ਜੋ ਅਕਾਲ ਪੁਰਖ ਜੀ ਦਾ ਹੈ, ਉਸ ਦਰਬਾਰ ਦੇ ਵਿਚ ਮਹਾਰਾਜ ਸੱਚੇ ਪਾਤਸ਼ਾਹ ਜੀ ਗਏ ਨੇ।
ਦਾਸ ਸੁਭਾਸ ਲਈਏ ਕਰ ਆਸ, ਨਿਰਾਸ਼ ਪਿਆ ਪਛਤਾਸ ਵਿਚਾਰਾ।
ਸਤਿਗੁਰੂ ਜੀ ਨੇ ਇੱਕ ਚੁਭਾ ਲਿਆ ਤੇ ਬਾਹਰ ਹੀ ਨਹੀਂ ਆਏ, ਤੇ ਇਧਰ ਜਿਹੜਾ ਸੇਵਾਦਾਰ ਕਿਨਾਰੇ ਤੇ ਕੱਪੜੇ ਲਈ ਖਲੋਤਾ ਸੀ ਵੀ ਸਤਿਗੁਰੂ ਜੀ ਬਾਹਰ ਆਉਣ ਤੇ ਉਹਨਾਂ ਨੂੰ ਮੈਂ ਕੱਪੜੇ ਦਿਆਂ ਤੇ ਉਹ ਕੱਪੜੇ ਬਸਤਰ ਸਰੀਰ ਦੇ ਬਦਲ ਲੈਣ, ਉਹਨੇ ਵੇਖਿਆ ਬੜਾ ਹੈਰਾਨ ਹੋਇਆ। ਇੱਕ ਮਿੰਟ, ਦੋ ਮਿੰਟ, ਪੰਜ ਮਿੰਟ ਬੀਤ ਗਏ, ਦਸ ਮਿੰਟ ਬੀਤ ਗਏ, ਪਰ ਹਾਲੇ ਤੱਕ ਪਾਣੀ ਵਿਚੋਂ ਕਰਤਾਰ ਜੀ ਬਾਹਰ ਨਹੀਂ ਆਏ, ਮਹਾਰਾਜ ਸਤਿਗੁਰੂ ਜੀ ਬਾਹਰ ਨਹੀਂ ਆਏ।
ਕਾਲ ਪਯੋ ਬੋ ਬੀਚ ਕਿਲਾਲ ਕੇ ਆਨ ਦਿਆਲ ਨਕੂਰ ਸੰਭਾਰਾ।
ਦਾਸ ਬੜਾ ਨਿਰਾਸ਼ ਹੋਇਆ ਤੇ ਮਨ ਦੇ ਵਿਚ ਬੜਾ ਪਛਤਾਵਾ ਜਾ ਕਰਨ ਲੱਗਾ, ਕੀ ਹੋ ਗਿਆ? ਅਚਾਨਕ ਹੈਰਾਨੀ ਨਾਲ ਵੇਖਦਾ, ਗਊ ਨਾਲ ਵੇਖਦਾ ਕਿ ਪਾਣੀ ਵਿਚ ਇਕ ਚੁੱਭਾ ਮਾਰਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਾਹਰ ਨਹੀਂ ਆਏ, ਹਾਲੇ ਤੱਕ ਵਾਪਸ ਆ ਕੇ ਉਨ੍ਹਾਂ ਨੇ ਕਿਨਾਰਾ ਨਹੀਂ ਸੰਭਾਲਿਆ, ਪਾਣੀ ਦੇ ਵਿਚ ਹੀ ਕਿਤੇ ਚਲੇ ਗਏ ਨੇ।
ਹੋ ਬਿਸਮਾਦ ਧਰੈ ਦਰੁਤਪਾਦ ਬਿਨਾ ਐਲਾਦ ਗਯੋ ਮਨ ਮਾਰਾ।
ਹੈਰਾਨੀ ਨਾਲ ਕਾਹਲੀ ਕਾਹਲੀ ਪੈਰ ਪੁੱਟਦਾ, ਕਦੇ ਸੱਜੇ ਕਦੇ ਖੱਬੇ, ਕਦੇ ਪਾਣੀ ਵਿਚ ਜਾ ਕੇ ਜਿੱਥੇ ਤੱਕ ਜਾ ਸਕਦਾ ਸੀ ਕਿਉਂਕਿ ਪਾਣੀ ਵੀ ਵਹਿੰਦਾ ਸੀ ਤੇਜ, ਵੇਖਦਾ ਧਿਆਨ ਦੇ ਨਾਲ ਗਊ ਨਾਲ, ਪਰ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਨਜ਼ਰ ਨਹੀਂ ਆ ਰਹੇ। ਬੜਾ ਹੈਰਾਨ ਹੁੰਦਾ, ਸੱਜੇ ਖੱਬੇ ਦੌੜਿਆ ਫਿਰਦਾ, ਮਨ ਚ ਕੋਈ ਅਹਿਲਾਦ ਨਹੀਂ ਹੈ। ਕਹਿੰਦੇ ਉਸ ਵੇਲੇ ਇਸ ਸੇਵਾਦਾਰ ਦਾ ਇੱਕ ਵਾਰੀ ਮਨ ਮਾਰਿਆ ਗਿਆ।
ਹੈ ਪਟ ਪਾਨ ਹਿਰਦੈ ਅਕਲਾਂ,
ਕੱਪੜੇ ਹੱਥ ਚ ਫੜੇ ਹੋਏ, ਹਿਰਦਾ ਬੜਾ ਵਿਆਕੁਲ ਹੋਇਆ, ਮਹਾਰਾਜ ਜੀ ਬਾਹਰ ਕਿਉਂ ਨਹੀਂ ਆਏ? ਕਿਉਂਕਿ ਨਦੀ ਦਾ ਤੇਜ ਪ੍ਰਵਾਹ ਸੀ, ਕਿਤੇ ਗਹਿਰੇ ਪਾਣੀ ਚ ਅੱਗੇ ਚਲੇ ਗਏ ਨੇ, ਕਿਤੇ ਉਸ ਗਹਿਰੇ ਪਾਣੀ ਦੇ ਵਹਾਵ ਚ ਵਹਿ ਨਾ ਗਏ ਹੋਣ। ਇਸ ਤਰ੍ਹਾਂ ਦਾ ਫੁਰਨਾ ਉਸ ਦਾਸ ਦੇ ਮਨ ਵਿਚ ਆਉਂਦਾ ਹੈ।
ਸੋ ਦੌਲਤ ਖਾਨ ਕੇ ਭੋਨ ਦਇਓ,
ਵੇਖਿਆ ਵੀ ਕੁਝ ਸਮਾਂ ਉਡੀਕ ਕੀਤੀ, ਜਦੋਂ ਆਲੇ ਦੁਆਲੇ ਨਿਗਾਹ ਮਾਰੀ ਇੱਕ ਹਨੇਰਾ ਸੀ, ਕੁਝ ਦਿਸਿਆ ਨਹੀਂ। ਉਹਨੇ ਆਖਿਆ ਵੀ ਇੱਥੇ ਖਲੋਣ ਦਾ ਹੁਣ ਸਮਾਂ ਨਹੀਂ। ਛੇਤੀ ਨਾਲ ਨਗਰ ਦੇ ਨਵਾਬ ਦੌਲਤ ਖਾਨ ਦੇ ਘਰ ਦੌੜ ਕੇ ਗਿਆ। ਉਸ ਸੇਵਾਦਾਰ
ਨੀਰ ਬਹੀਨ ਪਠੀਨ ਅਧੀਨ ਕਿਉਂ ਚੀਨ ਸਭੈ ਨਰ ਬੂਝ ਕੀਓ।
ਜਿਸ ਵੇਲੇ ਗਿਆ ਇਸ ਤਰ੍ਹਾਂ ਤੜਫਦਾ ਹੋਇਆ ਗਿਆ ਜਿਵੇਂ ਪਾਣੀ ਬਿਨਾਂ ਮੱਛੀ ਤੜਫਦੀ ਹੁੰਦੀ ਹੈ, ਪਾਣੀ ਬਿਨਾਂ ਜਿਵੇਂ ਮੱਛੀ ਵਿਆਕੁਲ ਹੁੰਦੀ ਹੈ। ਏਦਾਂ ਬੜਾ ਹੈਰਾਨ ਹੋਇਆ, ਬੜਾ ਚੂਰਦਾ ਹੋਇਆ, ਦੁਖੀ ਹੋਇਆ। ਇਹ ਨਵਾਬ ਦੌਲਤ ਖਾਨ ਦੇ ਕੋਲ ਉਹਦੇ ਘਰ ਪਹੁੰਚਿਆ, ਉਥੇ ਨੌਕਰ ਚਾਕਰ ਪੁੱਛਣ ਲੱਗੇ ਕੀ ਹੋਇਆ। ਇਹਨੇ ਹੁਣ ਹੱਕਾ ਬੱਕਾ ਹੋਇਆ, ਮੂੰਹੋਂ ਬੋਲ ਵੀ ਨਹੀਂ ਹੁੰਦਾ।
ਪੂਰ ਬਿਸੂਰਤ ਦੋਰਤ ਬੋਰਤ ਕਾਹੂ ਕੋ ਉੱਤਰ ਕੋ ਨਾ ਦਿਓ।
ਵਿਚ ਵੀ ਕਈ ਲੋਕ ਇਹਨੂੰ ਮਿਲੇ, ਝੂਰਦਾ ਹੋਇਆ ਦੌੜਦਾ ਹੀ ਚਲਿਆ ਜਾ ਰਿਹਾ ਬੌਰਿਆਂ ਵਾਂਗੂ। ਕੋਈ ਪੁੱਛਦਾ ਕੀ ਗੱਲ ਹੋਈ ਹੈ, ਕਿਉਂ ਦੌੜਿਆ ਚਲਿਆ ਜਾ ਰਿਹਾ, ਕਿਉਂ ਪਰੇਸ਼ਾਨ ਹੈ? ਕਹਿੰਦੇ ਕਿਸੇ ਨੂੰ ਕੋਈ ਉੱਤਰ ਨਹੀਂ ਦਿੱਤਾ, ਕੋਈ ਜਵਾਬ ਨਹੀਂ ਦਿੱਤਾ।
ਭੂਪ ਸਭਾ ਮੈਂ ਜਾਏ ਕਯੋ ਬਰ ਬਾਰ ਵਿਖੇ ਨਾ ਉਬਰਿਓ।
ਨਵਾਬ ਦੌਲਤ ਖਾਂ ਦੇ ਕੋਲ ਪਹੁੰਚਿਆ, ਨਵਾਬ ਦੌਲਤ ਖਾਂ ਆਪਣੇ ਹਰਮਾਂ ਚੋਂ ਬਾਹਰ ਆਇਆ। ਉਹਨੇ ਆਖਿਆ ਕੀ ਗੱਲ ਹੋ ਗਈ ਹੈ? ਇਹਨੇ ਜਾ ਕੇ ਦੱਸਿਆ, ਮਹਾਰਾਜ ਮੋਦੀ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਪਾਣੀ ਵੇਈ ਨਦੀ ਚ ਇਸ਼ਨਾਨ ਕਰਨ ਲਈ ਚੁੱਭਾ ਮਾਰਿਆ ਤੇ ਮੁੜ ਕੇ ਬਾਹਰ ਨਹੀਂ ਉਭਰੇ, ਬਾਹਰ ਨਹੀਂ ਆਏ।
ਹਾਂ ਬਾਰ ਹੀ ਬਾਰ ਨਿਆਰ,
ਮੈਂ ਬਾਰ ਬਾਰ ਪਾਣੀ ਵੱਲ ਵੀ ਵੇਖਿਆ, ਇਧਰ ਉਧਰ ਨਿਗਾਹ ਮਾਰ ਕੇ ਤੱਕਿਆ,
ਲੱਗੀ ਮੈਂ ਬਾਰੀਓ ਦੌੜ ਆਇਓ।
ਮੈਨੂੰ ਇੱਥੇ ਆਉਂਦਿਆਂ ਦੇਰੀ ਨਹੀਂ ਲੱਗੀ, ਮੈਂ ਛੇਤੀ ਨਾਲ ਦੌੜ ਕੇ ਤੁਹਾਡੇ ਕੋਲ ਆ ਗਿਆ, ਕਿਉਂਕਿ ਤੁਸੀਂ ਨਵਾਬ ਹੋ, ਤੁਹਾਡੇ ਕੋਲ ਤੈਰਾਕ ਨੇ, ਗੋਤੇ ਖੋਰ ਨੇ, ਜਿਹੜੇ ਛੇਤੀ ਨਾਲ ਜਾ ਕੇ ਵਿੱਚ ਵੇਖ ਸਕਦੇ ਨੇ, ਤੇ ਮੈਂ ਹੁਣ ਤੁਹਾਨੂੰ ਖਬਰ ਦੇਣ ਲਈ ਦੌੜ ਕੇ ਆਇਆ।
ਸੋ ਸੁਣ ਕੇ ਮਨ ਮੈਂ ਗੁਣ ਤਾਚਿਨ ਜ਼ੀਨ ਕੇ ਕਾਨ ਪਵਾਏ ਲਿਓ।
ਦੌਲਤ ਖਾਂ ਨੇ ਬੜੀ ਛੇਤੀ ਨਾਲ ਕਾਹਲੀ ਨਾਲ ਆਖਿਆ ਭਾਈ ਛੇਤੀ ਨਾਲ ਘੋੜੇ ਤੇ ਕਾਠੀ ਪਾਓ, ਛੇਤੀ ਚੱਲੀਏ ਉੱਥੇ। ਤੇ ਘੋੜੇ ਤੇ ਕਾਠੀ ਪਵਾ ਕੇ ਬੜੀ ਕਾਹਲੀ ਨਾਲ ਨਵਾਬ ਦੌਲਤ ਖਾਂ ਸੇਵਾਦਾਰਾਂ ਸਿਪਾਹੀਆਂ ਨੌਕਰਾਂ ਨੂੰ ਗੋਤਾਖੋਰਾਂ ਨੂੰ ਜਾਲ ਵਾਲਿਆਂ ਨੂੰ ਲੈ ਕੇ ਨਾਲ ਚੱਲ ਪਿਆ।
ਕੇਵਟ ਕੋ ਬੁਲਵਾਏ ਧਵਾਏ ਕੇ ਆਏ ਵਹੀ ਤੱਕ ਠੰਡ ਪਯੋ।
ਲੈ ਗੋਤੇ ਖੋਰ ਸੱਦ ਲੈ ਵੀ ਆ ਜਾਓ ਛੇਤੀ ਜਾਲ ਲੈ ਕੇ ਜਿੰਨੀ ਛੇਤੀ ਹੋ ਸਕੇ। ਕਹਿੰਦੇ ਬੜੀ ਛੇਤੀ ਨਾਲ ਨਵਾਬ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਆ ਗਏ ਤੇ ਕਹਿੰਦੇ ਜਿੰਨੇ ਮਲਾਹ ਸਾਨੂੰ ਵੇਈ ਨਦੀ ਦੇ ਕੰਢੇ ਤੇ ਆਣ ਖਲੋਤੇ ਨੇ।
ਰੋਰ ਪਰਾਪੁਰ ਦੌਰ ਚਲੇ ਨਰ ਹੋਰ ਉੱਠਿਓ ਠੋਰ ਛਯੋ।
ਪੈ ਗਿਆ ਸਾਰਾ ਨਗਰ ਉੱਠ ਪਿਆ ਸੁਲਤਾਨਪੁਰ ਤੇ ਕਹਿੰਦੇ ਜਿਨ੍ਹਾਂ ਜਿਨ੍ਹਾਂ ਸੁਣਿਆ ਉੱਠ ਕੇ ਸਭ ਉਸੇ ਕੰਢੇ ਵਾਲੇ ਪਾਸੇ ਵੇਈ ਨਦੀ ਵਾਲੇ ਪਾਸੇ ਦੌੜ ਕੇ ਚੱਲ ਪਏ ਕਿ ਛੇਤੀ ਨਾਲ ਜਾ ਕੇ ਵੇਖੀਏ ਕੀ ਹੋਇਆ। ਜਿਨ੍ਹਾਂ ਨੇ ਸੁਣਿਆ ਵੀ ਮੋਦੀ ਸੀ ਪਾਣੀ ਵਿੱਚ, ਗੁਰੂ ਨਾਨਕ ਸਾਹਿਬ ਸਨ, ਤੇ ਸੁਣਨ ਵਾਲੇ ਕਈ ਪ੍ਰੇਮੀਆਂ ਦੇ ਹਿਰਦਿਆਂ ਚ ਹੌਲ ਉੱਠਿਆ।
ਬਾਤ ਜੇ ਰਾਮ ਸੁਣੀ ਜਦ ਕਾਨ ਫਨੀ ਮਨ ਹੀਨ ਜਿਉਂ ਮੀਨ ਅਮੀਰਾ।
ਭਾਈਏ ਜੈ ਰਾਮ ਨੇ ਜਦੋਂ ਇਹ ਸੁਣਿਆ ਤੇ ਭਾਈਆ ਜੈ ਰਾਮ ਜੀ ਸੁਣਦਿਆਂ ਇਸ ਤਰ੍ਹਾਂ ਦੁਖੀ ਹੋਏ ਜਿਵੇਂ ਕਿਸੇ ਮਣੀ ਵਾਲੇ ਸੱਪ ਦੀ ਮਣੀ ਗਵਾਚ ਜਾਂਦੀ ਤੇ ਦੁਖੀ ਹੁੰਦਾ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਵਿਆਕੁਲ ਹੁੰਦੀ ਹੈ। ਇੱਕ ਵਾਰੀ ਤੜਫ ਉੱਠੇ ਭਾਈਆ ਜੈ ਰਾਮ ਜੀ ਵੀ ਸੁਣ ਕੇ।
ਤਾਏ ਤਰੈ ਧਰਨੀ ਪਦ ਤੂਰਨ ਤੀਰ ਹਰੀ ਉਰ ਤਾਰ ਅਧੀਰਾ।
ਸੁੱਤੀ ਤੱਕ ਨੀ ਪਾਈ, ਦੌੜ ਪਏ ਛੇਤੀ ਨਾਲ ਵੇਈ ਨਦੀ ਵਾਲੇ ਪਾਸੇ ਤੇ ਧੀਰ ਤੋਂ ਬਿਨਾਂ ਜ਼ਮੀਨ ਤੇ ਪੈਰ ਦੌੜ ਕੇ ਛੇਤੀ ਨਾਲ ਰੱਖਦੇ ਚਲੇ ਜਾ ਰਹੇ ਨੇ। ਹਿਰਦੇ ਵਿਚ ਧੀਰਜ ਨੀ ਰਿਹਾ, ਹਾਏ ਕੀ ਹੋ ਗਿਆ ਹੋਣਾ, ਕਿੱਥੇ ਚਲੇ ਗਏ ਹੋਣਗੇ। ਇਸ ਤਰ੍ਹਾਂ ਮਨ ਵਿਚੋਂ ਧੀਰਜ ਨੂੰ ਛੱਡ ਕੇ ਭਾਈਆ ਜੈ ਰਾਮ ਜੀ ਵੀ ਆ ਗਏ ਨੇ।
ਪੀਰ ਅਪਾਰ ਨ ਪਾਵੇ ਪਾਰ ਸਿਖੈ ਨੈ ਰੂਪ ਨ ਸ਼ਾਂਤ ਸਰੀਰਾ।
ਪੀੜਾ ਹਿਰਦੇ ਵਿਚ ਸੁਣਦਿਆਂ ਭਾਈਏ ਜੈ ਰਾਮ ਦੇ, ਉਹ ਪੀੜ ਇੰਨੀ ਆ ਵੀ ਉਸ ਪੀੜਾ ਤੋਂ ਪਾਰ ਨੀ ਉਤਰਦੇ। ਕਦੋਂ ਉਤਰਨ? ਜਦੋਂ ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਦਰਸ਼ਨ ਹੋਣ, ਪਰ ਮਹਾਰਾਜ ਜੀ ਦੇ ਸ਼ਾਂਤ ਸਰੂਪ ਦੇ ਦਰਸ਼ਨ ਨਹੀਂ ਹੋ ਰਹੇ, ਜਿਸ ਕਰਕੇ ਭਾਈਏ ਜੈ ਰਾਮ ਦਾ ਹਿਰਦਾ ਉਸ ਪੀੜਾ ਨਾਲ ਛੰਨਣੀ ਛੰਨਣੀ ਹੋ ਰਿਹਾ।
ਆਏ ਵੇਹੀ ਤੇਰ ਤਬਾਰ ਕੋ ਖੋਜਤ ਹੈ ਨ ਲਏ ਸੁਕੀਰਾ।
ਦਿਨ ਚੜ ਗਿਆ, ਪ੍ਰਕਾਸ਼ ਹੋ ਗਿਆ ਤੇ ਸਾਰੇ ਵੇਹੀ ਨਦੀ ਦੇ ਕੰਢੇ ਤੇ ਆ ਕੇ ਲੱਭ ਰਹੇ ਨੇ, ਭਾਲ ਕਰ ਰਹੇ ਨੇ, ਪਰ ਹੀਰੇ ਜੈਸੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਹਾਲੇ ਨਹੀਂ ਲੱਭਿਆ। ਵੇਖ ਰਹੇ ਨੇ ਵੀ ਕਿਤੇ ਮਿਲ ਜਾਣ, ਪਰ ਉਹ ਕੀਮਤੀ ਹੀਰਾ ਬਾਰ ਬਾਰ ਪਾਣੀ ਨੂੰ ਖੋਜਣ ਤੋਂ ਬਾਅਦ ਵੀ ਇਨ੍ਹਾਂ ਨੂੰ ਪ੍ਰਾਪਤ ਨਹੀਂ ਹੋਇਆ, ਕਿਉਂਕਿ ਇਹ ਹੀਰਾ ਸਧਾਰਨ ਨਹੀਂ, ਸੁਖ ਦੇਣ ਵਾਲਾ ਹੀਰਾ ਹੈ। ਉਹ ਸੁਖ ਹੀਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨਹੀਂ ਲੱਦੇ। ਜਿੰਨੇ ਮਲਾਹ ਸਨ, ਜਿੰਨੇ ਕੇਵਟ ਸਨ, ਉਹ ਜਾਲ ਪਾ ਪਾ ਵੇਖ ਰਹੇ ਨੇ, ਤੱਕ ਰਹੇ ਨੇ, ਪਰ ਆਖਿਰਕਾਰ ਹਾਰ ਗਏ। ਜਿਵੇਂ ਮੇਰੇ ਗਰੀਬਨ ਵਾਜ ਦਿਆਨਿਤ ਪਾਤਸ਼ਾਹ ਨੇ ਕਲਾ ਵਰਤਾਈ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਪਾਵਨ ਕਥਾ ਨੂੰ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਜੀ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੇ ਪਾਰ ਬ੍ਰਹਮ ਪੂਰਨ ਹੈ ਸਰਬਮੈ
ਦੁਖ ਪੰਜਨ ਗੁਣ ਸਾਚ
ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਕੇ ਸਦਾ ਬਿਵੇਕ
ਹੇ ਪਰੰਪਰ ਹਰ ਹਰੇ
ਹੈ ਵੀ ਹੋਵਨ ਹਾਰ
ਹੇ ਸੰਤ ਕੈ ਸਦਾ ਸੰਗ
ਆਧਾਰ
ਠਾਕੁਰ ਦਾਸਰ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜਾ ਨਾਮ ਦਾਨ
ਰਾਖੋ ਹੀ ਐ ਪਰੋਏ
ਆਏ ਪ੍ਰਭ ਸ਼ਰਨਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਤਨਿਆਲ
ਨਾਮ ਜਹਾਜ ਹੈ
ਜੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵ
ਦੇ
ਪਾਰੇ ਉਤਾਰਨ
ਵਾਹਿਗੁਰੂ ਨਾਮ ਜਹਾਜ ਹੈ
ਜੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।